ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਨੰਦ ਮਾਨ ਰਹੇ ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਉਹ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਵਡਭਾਗੇ ਹੋ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਮਨੁੱਖੀ ਸਰੀਰ ਦੀ ਪ੍ਰਾਪਤੀ ਹੋਈ ਹੈ। ਕਿਉਂਕਿ ਮਨੁੱਖੀ ਸਰੀਰ ਦੇ ਅੰਦਰ ਜਦੋਂ ਇਹ ਮਨ ਆਉਂਦਾ ਹੈ ਤਾਂ ਹੀ ਇਹ ਗੁਰੂ ਦੇ ਲੜ ਲੱਗ ਸਕਦਾ ਹੈ, ਤਾਂ ਹੀ ਗੁਰੂ ਸਾਹਿਬਾਂ ਦੇ ਕੋਲੋਂ ਗੁਰਮਤਿ ਹਾਸਲ ਕਰ ਸਕਦਾ ਹੈ। ਇਸ ਤੋਂ ਪਹਿਲਾਂ ਆਪਾਂ ਬੜੇ ਜਨਮ ਭੋਗੇ, ਉਹਨਾਂ ਜਨਮਾਂ ਅੰਦਰ ਬੇਸ਼ੱਕ ਅਸੀਂ ਗੁਰੂ ਘਰ ਦੇ ਲਾਗੇ ਹੀ ਪਿੜਦੇ ਰਹੇ, ਪਰ ਗੁਰੂ ਪਿਆਰਿਓ ਅਸੀਂ ਗੁਰੂ ਚਰਨਾਂ ਦੇ ਵਿੱਚੋਂ ਸੋਝੀ ਨਹੀਂ ਲੈ ਸਕਦੇ ਸੀ, ਕਿਉਂਕਿ ਉਹਨਾਂ ਸਰੀਰਾਂ ਵਿੱਚ ਬੈਠੇ ਹਾਂ। ਇਹ ਸਮਾਂ ਸਾਡੇ ਕੋਲ ਨਹੀਂ ਸੀ ਕਿ ਅਸੀਂ ਗੁਰੂ ਚਰਨਾਂ ਵਿੱਚ ਬਹਿ ਸਕੀਏ, ਅਸੀਂ ਗੁਰੂ ਚਰਨਾਂ ਵਿੱਚੋਂ ਸੋਝੀ ਲੈ ਸਕੀਏ, ਕਿਉਂਕਿ ਕੇਵਲ ਤਾਂ ਕੇਵਲ ਮਾਨਸ ਸਰੀਰ ਆ ਜਿਹਦੇ ਅੰਦਰ ਇਹ ਮਨ ਕੇਵਲ ਤਾਂ ਕੇਵਲ ਗੁਰੂ ਚਰਨਾਂ ਨਾਲ ਜੁੜ ਸਕਦਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਰੀਰ ਦੇ ਅੰਦਰ ਇਹ ਮਨ ਜੁੜ ਨਹੀਂ ਸਕਦਾ। ਤੇ ਗੁਰੂ ਜੀ ਇਸ ਮਨ ਨੂੰ ਸਮਝਾਉਣ ਲੱਗੇ, ਕਹਿੰਦੇ ਮਨਾ ਜਦੋਂ ਮਾਨਸ ਸਰੀਰ ਵਿੱਚ ਆਉਣਾ ਆ, ਇੱਥੇ ਆਇਆ ਵੀ ਅਗਰ ਤੂੰ ਗੁਰੂ ਚਰਨਾਂ ਨਾਲ ਨਹੀਂ ਜੁੜਦਾ, ਤੇ ਗੁਰੂ ਜੀ ਮਨ ਚ ਲਿਖਦੇ ਆ, ਕਹਿੰਦੇ ਨਾਮੋ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਧਰਮ ਨਾ ਜਾਏ। ਹੁਣ ਧਿਆਨ ਦੇਣਾ, ਇੱਥੇ ਗੁਰੂ ਜੀ ਕਹਿਣ ਲੱਗੇ ਨਾਮੋ ਭੁੱਲੀ ਚੋਟਾਂ ਖਾਏ। ਕਹਿੰਦੇ ਜੇ ਆਤਮਾ ਇਸ ਜਨਮ ਦੇ ਅੰਦਰ ਗੁਰੂ ਦੇ ਚਰਨਾਂ ਨਾਲ ਜੁੜ ਕੇ ਤੇ ਨਾਮ ਸਿਮਰਨ ਨਹੀਂ ਕਰਦੀ, ਉਸ ਨਾਮ ਤੋਂ ਭੁੱਲ ਜਾਂਦੀ ਹੈ, ਵਾਂਝੀ ਰਹਿ ਜਾਂਦੀ ਹੈ, ਤਾਂ ਚੋਟਾ ਖਾਏ। ਕਹਿੰਦਾ ਭਾਵੇਂ ਜੰਮਣ ਮਰਨ ਦੀਆਂ ਚੋਟਾਂ ਖਾਏਗੀ, ਬਹੁਤ ਸਿਆਣਪ ਭਰਮ ਨਾ ਜਾਏ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਹੇ ਮਨਾ, ਤੇਰੇ ਕੋਲ ਕਿੰਨੀਆਂ ਵੀ ਸਿਆਣਪਾਂ ਹੋ, ਤੂੰ ਕਿੰਨਾ ਵੀ ਸਿਆਣਾ ਹੋਵੇ, ਉਹ ਜਿਹੜੀਆਂ ਸਿਆਣਪਾਂ ਤੇਰੀਆਂ ਨਾ, ਉਹਨਾਂ ਸਿਆਣਪਾਂ ਦੇ ਨਾਲ ਤੇਰੀ ਭਟਕਣਾ ਖਤਮ ਨਹੀਂ ਹੋ ਸਕਦੀ। ਕਿਉਂਕਿ ਮਨ ਦੀ ਭਟਕਣਾ ਜਿਹੜੀ ਹੈ ਉਹ ਕੇਵਲ ਤਾਂ ਕੇਵਲ ਗੁਰਮਤ ਤੋਂ ਦੂਰ ਹੁੰਦੀ ਹੈ। ਜਦੋਂ ਅਸੀਂ ਗੁਰੂ ਦੇ ਲੜਨ ਲੱਗਦੇ ਹਾਂ, ਗੁਰੂ ਸਾਹਿਬ ਸਾਨੂੰ ਗੁਰਮਤ ਦਿੰਦੇ ਆ, ਤਾਂ ਜਾ ਕੇ ਸਾਡੇ ਮਨ ਦੀ ਭਟਕਣਾ ਦੂਰ ਹੁੰਦੀ ਹੈ। ਕਦੀ ਮਨ ਦੀ ਭਟਕਣਾ ਕਿਸੇ ਸਿਆਣਪਣਾ ਦੂਰ ਨਹੀਂ ਹੁੰਦੀ। ਆਪ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ, ਜਪਜੀ ਸਾਹਿਬ ਜੀ ਦੇ ਪਾਠ ਦੇ ਅੰਦਰ ਆਉਂਦਾ ਹੈ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉੱਥੇ ਧਿਆਨ ਦੇਣਾ, ਗੁਰੂ ਜੀ ਨੇ ਇਸ਼ਾਰਾ ਕੀਤਾ ਸਹਿਸ ਸਿਆਣਪਾਂ ਲੱਖ ਹੋਏ। ਸਹਿਸ ਕੀ ਚੀਜ਼ ਹੈ? ਮਨ ਦੀ ਮਲੀਨਤਾ ਨੂੰ ਸਹਿਸ ਕਹਿੰਦੇ ਆ, ਸਹਿਜ ਕਹਿੰਦੇ ਆ ਆਤਮਿਕ ਅਡੋਲਤਾ ਨੂੰ, ਤੇ ਸਹਿਸ ਕਹਿੰਦੇ ਨੇ ਮਨ ਦੀ ਮਲੀਨਤਾ ਨੂੰ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ ਜਿੰਨਾ ਚਿਰ ਤੂੰ ਮੈਲਾ ਆ, ਤੂੰ ਜਿੱਦਾਂ ਮਰਜ਼ੀ ਸਿਆਣਾ ਹੋ, ਕਹਿੰਦੇ ਉਹ ਸਿਆਣਪਾਂ ਤੇਰੇ ਨਾਲ ਨਹੀਂ ਜਾ ਸਕਦੀਆਂ। ਅਗਰ ਤੂੰ ਸਹਿਜ ਅਵਸਥਾ ਵਿੱਚ ਆ ਜਾਵੇ ਫਿਰ ਸਿਆਣਪ ਖਤਮ ਹੋ ਜਾਂਦੀ। ਕਦੇ ਜ਼ਿੰਦਗੀ 'ਚ ਵਿਚਾਰ ਕੇ ਦੇਖਣਾ ਆਪ ਜੀ ਨੇ ਕਿ ਕਿਸੇ ਸਾਧੂ ਮਹਾਂਪੁਰਖ ਨੂੰ ਜਾਂ ਗੁਰੂ ਸਾਹਿਬਾਂ ਨੂੰ ਕਦੇ ਸਿਆਣਾ ਨਹੀਂ ਕਹੀਦਾ, ਕਿਉਂਕਿ ਗੁਰੂ ਸਾਹਿਬਾਂ ਤੇ ਸਾਧੂ ਸਿਆਣੇ ਨਹੀਂ ਹੁੰਦੇ। ਕਿਸੇ ਪੀਰ ਫਕੀਰ ਨੂੰ, ਕਿਸੇ ਜੋਤਸ਼ੀ ਨੂੰ, ਕਿਸੇ ਪੰਡਿਤ ਨੂੰ ਆਪਾਂ ਸਿਆਣਾ ਕਹਿੰਦੇ ਹਾਂ, ਕਹਿੰਦੇ ਉਹ ਸਿਆਣਾ ਆ, ਪਰ ਕਿਸੇ ਮਹਾਂਪੁਰਖ ਨੂੰ ਸਿਆਣਾ ਨਹੀਂ ਕਹੀਦਾ, ਗੁਰੂ ਸਾਹਿਬਾਂ ਨੂੰ ਸਿਆਣਾ ਨਹੀਂ ਕਹੀਦਾ। ਕਿਹੜੀ ਗੱਲੋਂ? ਕਿ ਸਾਧੂ ਬ੍ਰਹਮ ਗਿਆਨੀ ਤੇ ਗੁਰੂ ਦੀ ਅਵਸਥਾ ਜਿਹੜੀ ਹੈ ਉਹ ਸਿਆਣਪਾਂ ਤੋਂ ਕਿਤੇ ਉੱਤੇ ਦੀ ਹੈ। ਜੇ ਸਿਆਣਪਾਂ ਖਤਮ ਹੋ ਜਾਂਦੀ ਹੈ ਜਦੋਂ ਬ੍ਰਹਮ ਗਿਆਨ ਉਜਾਗਰ ਹੁੰਦਾ ਹੈ, ਤਾਂ ਫਿਰ ਗੁਰੂ ਜੀ ਨੇ ਕਿਹਾ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਭੋਲਿਆ, ਜਿੰਨੀਆਂ ਮਰਜ਼ੀ ਤੋਂ ਮਨ ਦੀ ਮਲੀਨਤਾ ਦੇ ਅਧੀਨ ਹੋ ਕੇ ਸਿਆਣਪਾਂ ਇਕੱਠੀਆਂ ਕਰ ਲਵੇ, ਉਹ ਬ੍ਰਹਮ ਗਿਆਨ ਤੱਕ ਤੇਰੇ ਨਾਲ ਨਹੀਂ ਪਹੁੰਚ ਸਕਦੀਆਂ, ਕਿਉਂਕਿ ਉਹ ਸਿਆਣਪਾਂ ਜਿਹੜੀਆਂ ਨੇ ਸਿਰਫ ਸੰਸਾਰ ਲਈ ਹੈ। ਤਾਂ ਗੁਰੂ ਜੀ ਨੇ ਆਪ ਜੀ ਨੂੰ ਕਿਹਾ ਕਿ ਨਾਵੋਂ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਭਰਮ ਨਾ ਜਾਏ। ਪਚ ਪਚ ਮੂਵੇ ਅਚੇਤ ਨਾ ਚੇਤੇ, ਪਚ ਪਚ ਮੂਵੇ ਅਚੇਤ ਨਾ ਚੇਤੇ, ਅਜਗਰ ਭਾਰ ਲਦਾਈ ਹੈ। ਧਿਆਨ ਦੇਣਾ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਪਚ ਪਚ ਮੂਵੇ। ਪਚ ਪਚ ਦਾ ਮਤਲਬ ਹੁੰਦਾ ਖੱਪ ਖੱਪ, ਮੂਵੇ ਦਾ ਭਾਵ ਮਰਨਾ। ਕਹਿੰਦੇ ਜਿਹੜਾ ਨਾਮ ਸਿਮਰਨ ਨਹੀਂ ਕਰਦਾ ਨਾਮ ਤੋਂ ਜਿਹੜੀ ਆਤਮਾ ਭੁੱਲ ਜਾਂਦੀ ਹੈ ਉਹ ਖੱਪ ਖੱਪ ਕੇ ਮਰੇਗੀ, ਅਚੇਤ ਨਾ ਚੇਤੇ। ਕਹਿੰਦੇ ਉਸ ਆਤਮਾ ਨੂੰ ਕਦੀ ਪਰਮਾਤਮਾ ਚੇਤੇ ਨਹੀਂ ਆਉਂਦਾ। ਅਜਗਰ ਭਾਰ ਲਦਾਈ ਹੈ, ਅਜਗਰ ਸੱਪ ਦਾ ਨਾਂ ਆ। ਐਸਾ ਸੱਪ ਆ ਬਹੁਤ ਮੋਟਾ ਹੁੰਦਾ ਤੇ ਬਹੁਤ ਹੌਲੀ ਤੁਰਦਾ ਹੈ, ਕਦੀ ਦੇਖਣਾ ਉਹ ਡੰਗ ਨਹੀਂ ਮਾਰਦਾ, ਪਰ ਆਪਣੇ ਭਾਰ ਨੂੰ ਹੀ ਸਹਿਣਾ ਉਹਦੇ ਲਈ ਬੜਾ ਔਖਾ ਹੋ ਜਾਂਦਾ। ਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਦੇਖ ਅਜਗਰ ਬਣਿਆ, ਸਰੀਰ ਤੋਂ ਭਾਰਾ ਹੋ ਗਿਆ ਤੇ ਲੋਕੀ ਅਜਗਰ ਕਹਿਣ ਲੱਗ ਪਏ। ਕਹਿੰਦੇ ਮਨਾ, ਫਿਰ ਤੇਰੇ ਅੰਦਰ ਵੀ ਜਦੋਂ ਗੁਰਮਤ ਦਾ ਟਿਕਾ ਨਹੀਂ ਨਾ ਹੋਊਗਾ, ਸਿਮਰਨ ਨਹੀਂ ਚੱਲੂਗਾ, ਤੇ ਜਿਹੜੀ ਤੇਰੀ ਮਤ ਆ ਨਾ, ਮਨ ਦੀ ਮਤ, ਉਹ ਅਜਗਰ ਦੀ ਨਿਆਂ ਮੋਟੀ ਹੋ ਜਾਊਗੀ ਤੇ ਤੂੰ ਅਜਗਰ ਦੀ ਨਿਆਈ ਉਸ ਮਤ ਦਾ ਭਾਰ ਚੁੱਕੀ ਫਿਰੇਗਾ। ਕਹਿੰਦਾ ਭਾਵ ਜਿਵੇਂ ਉਹ ਮੋਟਾ ਉਹਦੇ ਕੋਲ ਤੁਰਿਆ ਨਹੀਂ ਜਾਂਦਾ, ਤੇ ਜਿਨ੍ਹਾਂ ਤੇ ਸੰਸਾਰ ਦੀ ਮਤ ਆ ਜਾਂਦੀ ਉਹਨਾਂ ਕੋਲ ਵੀ ਇਸ ਮਾਰਗ ਤੇ ਤੁਰਿਆ ਨਹੀਂ ਜਾਂਦਾ। ਅਸਲ ਚ ਅਸੀਂ ਵਿਚਾਰ ਕਰਨਾ ਹੈ ਕਿ ਗੁਰੂ ਸਾਹਿਬਾਨ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਆ। ਸਮਝਾਉਣਾ ਕੀ ਚਾਹੁੰਦੇ ਆ ਅਸੀਂ ਕਦੀ ਗੌਰ ਨਹੀਂ ਕਰਦੇ। ਗੁਰੂ ਸਾਹਿਬਾਨ ਕੀ ਕਹਿੰਦੇ ਨੇ, ਕਹਿੰਦੇ ਸੋ ਅਤੂਤੀ ਜੋ ਧੁੱਪੇ ਆਪ, ਭਿਖਿਆ ਭੋਜਨ ਕਰੇ ਸੰਤਾਪ। ਸੋ ਅਤੂਤੀ, ਅਤੂਤੀ ਕਿਹਨੂੰ ਕਹਿੰਦੇ ਆ? ਧੂਫ ਨੂੰ ਕਹਿੰਦੇ ਆ। ਧੁੱਪੇ, ਧੁੱਪੇ ਦਾ ਭਾਵ ਸੜਨਾ, ਆਪ ਦਾ ਭਾਵ ਆਪਣਾ ਆਪ। ਕਹਿੰਦੇ ਸੋ ਅਤੂਤੀ ਜੋ ਧੁੱਪੇ ਆਪ, ਕਹਿੰਦੇ ਅਸਲੀ ਧੂਫ ਉਹ ਹੁੰਦੀ ਹੈ ਜਿਹੜੀ ਆਪਣੇ ਆਪ ਨੂੰ ਸਾੜ ਲੈਂਦੀ ਹੈ। ਆਪ ਜੀ ਨੇ ਦੇਖਿਆ ਹੋਣਾ ਜਦੋਂ ਅਸੀਂ ਕਿਸੇ ਦੁਕਾਨਦਾਰ ਕੋਲ ਧੂਫ ਲੈ ਕੇ ਆਉਂਦੇ ਹਾਂ, ਅਗਰਬੱਤੀ ਲੈ ਕੇ ਆਉਂਦੇ ਹਾਂ, ਉਹਦਾ ਰੰਗ ਕਾਲਾ ਹੁੰਦਾ। ਜਦੋਂ ਅਸੀਂ ਧੂਫ ਲੈ ਕੇ ਆਉਂਦੇ ਹਾਂ, ਅਗਰਬੱਤੀ ਲੈ ਕੇ ਆਉਂਦੇ ਨੂੰ ਜਲਾਉਂਦੇ ਹਾਂ ਆਪਾਂ, ਜਦੋਂ ਜਲਾਉਂਦੇ ਹਾਂ ਨਾ, ਤੇ ਕੀ ਹੁੰਦਾ ਹੈ ਉਹ ਥੋੜੀ ਜਿਹੀ ਜਲ ਕੇ ਨਾ ਤੇ ਬੁੱਝ ਜਾਂਦੀ ਹੈ। ਤੇ ਅਸੀਂ ਦੁਕਾਨਦਾਰ ਕੋਲ ਉਲਾਂਭਾ ਲੈ ਕੇ ਜਾਂਦੇ ਹਾਂ ਕਿ ਭਾਈ ਸਾਹਿਬ ਤੁਸੀਂ ਅਗਰਬੱਤੀ ਚੰਗੀ ਨਹੀਂ ਦਿੱਤੀ, ਧੂਫ ਦਿੱਤੀ ਪਰ ਚੰਗੀ ਨਹੀਂ ਦਿੱਤੀ। ਉਹ ਪੁੱਛਦਾ ਸਾਨੂੰ ਕਦੀ ਅਗਰਬੱਤੀ ਵੀ ਮਾੜੀ ਹੋਈ, ਕਦੇ ਧੂਫ ਵੀ ਮਾੜੀ ਹੋਈ, ਤੇ ਕੀ ਕਹਿੰਦੇ ਹੋ? ਕਹਿੰਦੇ ਦੇਖ ਬਈ, ਅਸੀਂ ਅਗਰਬੱਤੀ ਜਲਾਉਂਦੇ ਹਾਂ, ਥੋੜੀ ਜਿਹੀ ਜਲ ਕੇ ਬੁੱਝ ਜਾਂਦੀ, ਸਾਰੀ ਜਲਦੀ ਨਹੀਂ ਹੈ, ਪਰ ਚੰਗੀ ਨਹੀਂ। ਉਹ ਕੀ ਕਰਦਾ? ਲਓ ਡੱਬੀ ਵਾਪਸ ਦੇ ਦਿਓ, ਕੋਈ ਹੋਰ ਧੂਫ ਦਿੰਦਾ। ਆਪਾਂ ਲੈ ਆਉਂਦੇ ਹਾਂ, ਜਦੋਂ ਆਪਾਂ ਲੈ ਕੇ ਆਉਂਦੇ ਤੇ ਘਰ ਲਿਆ ਕੇ ਆਪਾਂ ਉਸ ਅਗਰਬੱਤੀ ਨੂੰ ਜਲਾਉਂਦੇ ਹਾਂ, ਤੇ ਕੀ ਦੇਖਦੇ ਹਾਂ? ਉਹਦੀ ਅਗਰਬੱਤੀ ਹੈ ਨਾ, ਉਹ ਸਾਰੀ ਦੀ ਸਾਰੀ ਜਲ ਕੇ ਰਾਖ ਹੋ ਜਾਂਦੀ। ਤੇ ਫਿਰ ਦੁਕਾਨਦਾਰ ਨੂੰ ਮਿਲਦੇ ਹਾਂ ਤੇ ਕੀ ਕਹਿੰਦੇ, ਪਹਿਲਾਂ ਕੌਣ ਦਿੱਤੀ ਇੱਦਾਂ ਦੀ? ਇਹ ਧੂਫ ਚੰਗੀ ਹੈ। ਕਿਹੜੀ ਧੂਫ? ਜਿਹੜੀ ਸਾਰੀ ਦੀ ਸਾਰੀ ਸੜਕੇ ਸੁਆਹ ਹੋ ਗਈ, ਉਹ ਚੰਗੀ ਹੈ। ਇੱਦਾਂ ਗੁਰੂ ਜੀ ਸਮਝਾਉਣ ਲੱਗੇ। ਦੇਖੋ ਗੁਰੂ ਜੀ ਨੇ ਮਨ ਨੂੰ ਧੂਫ ਕਿਹਾ ਜੇ। ਸੋ ਅਤੁੱਤੀ ਧੂਫੇ ਆਪ, ਤੁਸੀਂ ਧੂਫਾਂ ਦੇ ਘਰ ਦਿਖਾਉਂਦੇ ਹੋ, ਅਗਰਬੱਤੀਆਂ ਦਿਖਾਉਂਦੇ ਹੋ, ਪਰ ਅੱਜ ਗੁਰੂ ਜੀ ਕੋਲ ਪੁੱਛ ਜਾਓ ਵੀ ਅਸਲ ਧੂਫ ਜਗਾਉਣੀ ਕਿਹੜੀ ਹੈ, ਅਗਰਬੱਤੀ ਦਿਖਾਉਣੀ ਕਿਹੜੀ ਹੈ? ਗੁਰੂ ਜੀ ਕਹਿਣ ਲੱਗੇ, ਉਹ ਧੂਫ ਦਾ ਰੰਗ ਕਾਲਾ ਸੀ, ਅਗਰਬੱਤੀ ਦਾ ਰੰਗ ਕਾਲਾ ਸੀ, ਜਿਉਂ ਜਲੀ ਜਿਵੇਂ ਜਿਵੇਂ ਜਲਦੀ ਗਈ ਉਹਦੀ ਰਾਖ ਦਾ ਰੰਗ ਚਿੱਟਾ ਹੁੰਦਾ ਜਾਂਦਾ। ਆਪ ਜੀ ਤਜਰਬਾ ਕਰਕੇ ਦੇਖ ਲਓ, ਭਾਵੇਂ ਉਹਦਾ ਰੰਗ ਚਿੱਟਾ ਹੁੰਦਾ ਜਾਂਦਾ, ਠੀਕ। ਤੇ ਜਿਵੇਂ ਜਿਵੇਂ ਸੜਦੀ ਹੈ ਉਹਦੇ ਧੂਏ ਚੋਂ ਖੁਸ਼ਬੂ ਆਉਂਦੀ ਹੈ। ਤਾਂ ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਹੇ ਮਨ, ਤੂੰ ਵੀ ਧੂਫ ਵਰਗਾ ਆ, ਤੂੰ ਵੀ ਧੂਫ ਵਰਗਾ ਆ। ਤੇ ਧਿਆਨ ਕਰੀ, ਇੱਕ ਅਗਰਬੱਤੀ ਨੂੰ ਜਗਾਉਣ ਲਈ ਇੱਕ ਮਾਚਿਸ ਦੇ ਵਿੱਚੋਂ ਇੱਕ ਤੀਲੀ ਲਈ ਜਾਂਦੀ ਹੈ। ਇੱਕ ਤੀਲੀ ਲਾ ਦਈਏ, ਅਗਰਬੱਤੀ ਜਲ ਜਾਂਦੀ ਹੈ ਤੇ ਆਪਣਾ ਆਪ ਸਾੜ ਕੇ ਰਾਖ ਕਰ ਲੈਂਦੀ। ਕਹਿੰਦੇ ਧੂਫ ਬੜੀ ਚੰਗੀ ਹੈ, ਜੋ ਧੁੱਪੇ ਆਪ ਆਪਣਾ ਪਸਾੜ ਲਿਆ ਧੂਫ ਚੰਗੀ ਹੈ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨ ਵੀ ਧੂਫ ਆ, ਇਹਦਾ ਰੰਗ ਕਾਲਾ ਆ, ਧੂਫ ਦੀ ਨਹੀਂ, ਇਹਦਾ ਰੰਗ ਕਾਲਾ ਆ। ਤੇ ਗੁਰੂ ਜੀ ਕਹਿਣ ਲੱਗੇ, ਜਿਵੇਂ ਇੱਕ ਤੀਲੀ ਉਸ ਧੂਫ ਨੂੰ ਲਾ ਦਈਏ ਤੇ ਸੜ ਜਾਂਦੀ ਹੈ, ਤੇ ਕਹਿੰਦੇ ਇਸ ਮਨ ਰੂਪੀ ਧੂਫ ਨੂੰ ਵੀ ਗੁਰੂ ਕੋਲ ਇੱਕ ਸ਼ਬਦ ਦੀ ਦਾਤ ਲਾ ਦਈਏ, ਇੱਕ ਸ਼ਬਦ ਦੀ ਚਿੰਗਾੜੀ ਲਾ ਦਈਏ, ਇਸ ਮਨ ਦੀ ਵੀ ਕਲਖ ਸੜ ਜਾਂਦੀ ਹੈ। ਸੋ ਅਤੂਤੀ ਧੁੱਪੇ ਆਪ, ਅਸਲੀ ਧੂਫ ਉਹ ਆ ਜਿਹੜੀ ਆਪਣੇ ਆਪ ਨੂੰ ਸਾੜ ਲੈਂਦੀ ਹੈ। ਤੇ ਕਹਿੰਦੇ ਅਸਲੀ ਮਨ ਰੂਪੀ ਧੂਫ ਉਹ ਆ ਜਿਹੜਾ ਗੁਰੂ ਕੋਲੋਂ ਸ਼ਬਦ ਲੈ ਕੇ ਆਪਣੀ ਸਾਰੀ ਦੀ ਸਾਰੀ ਕਲਖ ਸਾੜ ਲੈਂਦਾ ਹੈ, ਉਹ ਚੰਗਾ ਹੋ ਜਾਂਦਾ ਹੈ। ਫਿਰ ਧਿਆਨ ਦਈਓ, ਗੁਰੂ ਜੀ ਸਮਝਾਉਣ ਲੱਗੇ ਅੱਗੇ, ਕਹਿੰਦੇ ਵਿਚਾਰ ਕਰਨਾ, ਜਦੋਂ ਧੂਫ ਜਲੀ ਨਾ ਸਾਰੀ, ਕਮਰੇ ਅੰਦਰ ਖੁਸ਼ਬੂ ਹੀ ਖੁਸ਼ਬੂ ਹੋ ਗਈ। ਜਦੋਂ ਖੁਸ਼ਬੂ ਹੀ ਖੁਸ਼ਬੂ ਹੋ ਗਈ, ਕੋਈ ਬਾਹਰੋਂ ਲੰਘਦਾ ਪਿਆ ਸੀ, ਉਹ ਕਿਸੇ ਦੇ ਘਰ ਆਇਆ, ਕਹਿੰਦਾ ਭਾਈ ਸਾਹਿਬ ਤੁਸੀਂ ਕਿਹੜੀ ਅਗਰਬੱਤੀ ਦਿਖਾਈ, ਬੜੀ ਖੁਸ਼ਬੂ ਆਉਂਦੀ ਮੇਰੇ ਕੋਲ ਰਿਹਾ ਹੀ ਨਹੀਂ ਗਿਆ। ਤਾਂ ਫਿਰ ਕਹਿੰਦਾ ਮੈਂ ਆਪਣੇ ਆਪ ਖਿੱਚਿਆ ਅੰਦਰ ਆਇਆ, ਇੰਨੀ ਖੁਸ਼ਬੂ ਆਉਣ ਡਈ। ਖੁਸ਼ਬੂ ਕਿੱਥੋਂ ਆਉਣ ਡਈ ਸੀ ਹੁਣ ਧੂੰਏ ਚੋਂ? ਧਿਆਨ ਦਿਓ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮਨ ਤੇਰੇ ਅੰਦਰ ਵੀ ਅਗਰਬੱਤੀ ਦੀ ਨਿਆਈ ਖੁਸ਼ਬੂ ਆ। ਜਿੰਨਾ ਚਿਰ ਅਗਰਬੱਤੀ ਜਲੇ ਨਾ ਉਨਾ ਚਿਰ ਖੁਸ਼ਬੂ ਨਹੀਂ ਆਉਂਦੀ, ਜਿੰਨਾ ਚਿਰ ਮਨ ਦੀ ਸ਼ਬਦ ਨਾਲ ਕਲਖ ਸੜੇ ਨਾ ਉਨਾ ਚਿਰ ਮਨ ਚੋਂ ਖੁਸ਼ਬੂ ਨਹੀਂ ਹੁੰਦੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਵੀ ਸਮਝਾਉਣ ਲੱਗੇ, ਕਹਿੰਦੇ ਦੇਖੀ ਅਗਰਬੱਤੀ ਸੜੀ ਤੇ ਧੂੰਹਾਂ ਆਇਆ, ਧੂੰਵੇਂ ਚੋਂ ਖੁਸ਼ਬੂ ਆਈ ਤੇ ਕੋਈ ਬਾਹਰ ਜਾਂਦਾ ਵੀ ਅੰਦਰ ਆ ਗਿਆ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿੱਦਣ ਮਨ ਨੂੰ ਸ਼ਬਦ ਦੀ ਚਿੰਗਾੜੀ ਲੱਗ ਜਾਏਗੀ, ਇਹਦੀ ਕਲਖ ਸੜ ਜਾਏਗੀ, ਚੋਂ ਖੁਸ਼ਬੂ ਆਏਗੀ। ਜਦੋਂ ਉਹ ਖੁਸ਼ਬੂ ਆਏਗੀ, ਕਹਿੰਦੇ ਬੇਸ਼ੱਕ ਤੂੰ ਕਹਿੰਦਾ ਆ ਕਿ ਪਰਮਾਤਮਾ ਮੇਥੋਂ ਦੂਰ ਬੈਠਾ, ਜਿੱਦਣ ਤੇਰੀ ਇਹ ਕਲਖ ਸੜ ਗਈ, ਤੇਰੇ ਚੋਂ ਖੁਸ਼ਬੂ ਆਉਣ ਲੱਗ ਪਈ, ਤੈਨੂੰ ਪਰਮਾਤਮਾ ਆਪੇ ਮਿਲਣਾ ਜਾਏਗਾ। ਸੋ ਅਤੁੱਤੀ ਜੋ ਧੁੱਪੇ ਆਪ ਭਿਖਿਆ ਭੋਜਨ ਕਰੇ ਸੰਤਾਪ। ਧਿਆਨ ਦੇਣਾ, ਭਿਖਿਆ ਭੋਜਨ। ਹੁਣ ਭਿਖਿਆ ਭੋਜਨ ਕਿਹੜੀ ਹੈ? ਭਿਖਿਆ ਦਾ ਹੁੰਦਾ ਮੰਗਣਾ ਤੇ ਭੋਜਨ ਖਾਣਾ। ਗੁਰੂ ਜੀ ਸਮਝਾਉਣ ਲੱਗੇ ਭਿਖਿਆ ਭੋਜਨ, ਗੁਰੂ ਦੱਸਣ ਲੱਗੇ ਕਹਿੰਦੇ ਜਦੋਂ ਵੀ ਕੋਈ ਭਿਖਾਰੀ ਹੁੰਦਾ ਨਾ, ਉਹ ਭੀਖ ਮੰਗਦਾ, ਜਦੋਂ ਭੀਖ ਮੰਗਦਾ ਨਾ, ਤੇ ਭਿਖਾਰੀ ਦੇ ਮਨ ਦੀ ਇੱਕ ਖਿੱਚ ਹੁੰਦੀ ਹੈ। ਕੈਸੀ ਖਿੱਚ ਹੁੰਦੀ ਹੈ? ਕਿ ਜੇ ਕੋਈ ਗੇਟ ਵੱਡਾ ਹੋਵੇ, ਘਰ ਵੱਡਾ ਹੋਵੇ, ਉਹ ਤੋਂ ਪਹਿਲਾਂ ਮੰਗੀ ਹੈ, ਉਹ ਮੰਗਣ ਤੁਰ ਪੈਂਦਾ ਹੈ। ਵੱਡੇ ਗੇਟ ਵਾਲਿਆਂ ਦਾ ਬੂਹਾ ਖੜਕਾਉਂਦਾ, ਗੇਟ ਖੜਕਾਉਂਦਾ ਹੈ, ਗੇਟ ਖੜਕਾਇਆ, ਜਦੋਂ ਗੇਟ ਖੜਕਾਇਆ ਨਾ, ਤੇ ਅੰਦਰੋਂ ਗੁੱਸੇ ਵੀ ਨਿਕਲਿਆ। ਉਹਨੂੰ ਪੁੱਛਦਾ ਆ ਬਈ, ਕਹਿੰਦਾ ਜੀ ਮੈਂ ਬੜੇ ਦਿਨਾਂ ਦਾ ਭੁੱਖ ਆਇਆ, ਮੈਨੂੰ ਭੁੱਖ ਲੱਗੀ ਹੈ, ਰੋਟੀ ਖਾਣੀ ਹੈ, ਮਿਲ ਜਾਏਗੀ? ਤੇ ਉਹ ਖਾਲਸਾ ਜੀ ਕੀ ਕਹਿੰਦੇ? ਕਹਿੰਦੇ ਆ ਜਾ ਬਈ, ਇੰਨੀ ਦੁਨੀਆ ਖਾ ਕੇ ਜਾਂਦੀ ਹੈ, ਤੂੰ ਵੀ ਖਾ ਲਾ। ਧਿਆਨ ਦੇਣਾ, ਉਸ ਖਾਲਸੇ ਨੇ ਕੀ ਕੀਤਾ? ਆਪ, ਅਸੀਂ ਬਾਰ ਬਾਰ ਆਪ ਕਹਿਣਾ, ਹੁਣ ਧਿਆਨ ਨਾਲ ਸੁਣਨਾ। ਉਸ ਗੁਰਸਿੱਖ ਨੇ ਆਪ ਮੰਜੀ ਡੱਗ ਦਿੱਤੀ ਉਹਨੂੰ, ਮੰਗਤੇ ਨੂੰ, ਕਹਿੰਦੇ ਬਹਿ ਜਾ, ਬਹਿ ਗਏ। ਆਪ ਅੰਦਰ ਗਏ ਘਰ ਵਾਲੀ ਨੂੰ, ਕਹਿੰਦੇ ਕੋਈ ਮੰਗਤਾ ਆਇਆ, ਭੁੱਖਾ ਆਇਆ, ਤੇ ਭਲੀਏ ਲੋਕੇ ਰੋਟੀ ਬਣਾ। ਕਹਿੰਦੀ ਮੈਂ ਬਣਾ ਦਿੰਦੀ। ਉਸ ਔਰਤ ਨੇ ਕੀ ਕੀਤਾ? ਦਾਲ ਸਬਜ਼ੀ ਪਈ ਸੀ, ਫਟਾਫਟ ਫੁਲਕੇ ਲਾਏ। ਜਦੋਂ ਫੁਲਕੇ ਲਾਏ ਨਾ, ਫੁਲਕੇ ਲਾ ਕੇ ਥਾਲੀ 'ਚ ਰੱਖ ਦਿੱਤੇ। ਉਹ ਖਾਲਸਾ ਜੀ ਆਪ ਖੁਦ ਥਾਲੀ ਲੈ ਕੇ ਆਏ, ਥਾਲੀ ਲੈ ਕੇ ਆਏ ਤੇ ਲਿਆ ਕੇ ਉਸ ਮੰਗਤੇ ਨੂੰ ਫੜਾ ਦਿੱਤੀ, ਭੁੱਖੇ ਨੂੰ ਫੜਾ ਦਿੱਤੀ। ਜਦੋਂ ਫੜਾ ਦਿੱਤੀ, ਕਹਿੰਦੇ ਲੈ ਬਾਈ ਤੂੰ ਰੋਟੀ ਖਾ ਲਾ। ਧਿਆਨ ਦਿਓ, ਜਦੋਂ ਉਸ ਮੰਗਤੇ ਨੇ ਥਾਲੀ ਫੜੀ ਨਾ, ਥਾਲੀ ਫੜ ਕੇ ਉਹਦੇ ਮਨ ਵਿੱਚ ਕੀ ਆਇਆ? ਵੀ ਤੇ ਬਹੁਤਾ ਦਿਆਲੂ ਲੱਗਦਾ। ਕੀ ਕਹਿੰਦਾ? ਥਾਲੀ ਫੜ ਕੇ ਕਹਿੰਦਾ, ਕਹਿੰਦਾ ਵੀਰਾ ਜੀ, ਖਾਲਸਾ ਜੀ ਜਿੱਥੇ ਇੰਨੀ ਕਿਰਪਾ ਕੀਤੀ, ਇੱਕ ਕਿਰਪਾ ਹੋਰ ਕਰ ਦਿਓ। ਕਹਿੰਦਾ ਕੀ? ਕਹਿੰਦੇ ਇੱਕ ਕੁੜਤਾ ਪਜਾਮਾ ਦੇ ਦਿਓ, ਇੱਕ ਰੁਪਈਆ 100-200 ਦੇ ਦਿਓ। ਤੇ ਗੁਰਸਿੱਖ ਪਿਆਰੇ ਪਤਾ ਕੀ ਕਹਿੰਦੇ? ਕਹਿੰਦੇ ਮੈਂ ਸੋਚਿਆ ਸੀ ਤੂੰ ਭੁੱਖ ਆਇਆ, ਪਰ ਤੂੰ ਭੁੱਖਾ ਨਹੀਂ, ਤੂੰ ਮੰਗਦਾ ਆ, ਤੂੰ ਮੰਗਦਾ ਆ। ਉਹ ਕਹਿੰਦਾ ਜੀ ਮੰਗਤੇ ਤੇ ਭੁੱਖੇ ਚ ਕੀ ਫਰਕ ਹੈ? ਕਹਿੰਦਾ ਨਹੀਂ, ਮੈਂ ਸੋਚਿਆ ਸੀ ਤੂੰ ਭੁੱਖ ਆਇਆ, ਪਰ ਤੂੰ ਮੰਗਤੇ ਤਾਂ ਮੰਗਤਾ ਹੀ ਰਹਿ ਗਿਆ। ਕਹਿੰਦਾ ਜੀ ਕਿਵੇਂ? ਕਹਿੰਦੇ ਉਹ ਭੋਲਿਆ, ਅੱਜ ਮੇਰੇ ਮਨ ਵਿੱਚ ਵਿਚਾਰ ਪਤਾ ਕੀ ਪੈਦਾ ਹੋਇਆ ਸੀ? ਉਹ ਦੱਸਣ ਲੱਗਾ ਸਿੰਘ ਆਪਣਾ ਵਿਚਾਰ। ਕਹਿੰਦਾ ਮੈਂ ਕਿਹਾ ਇੰਨੇ ਪਿਆਰ ਨਾਲ ਕਿਹਾ ਮੈਂ ਭੁੱਖਾ, ਮੈਂ ਰੋਟੀ ਮੰਗੀ ਆ, ਤੇ ਯਾਰ ਗੁਰਸਿੱਖ ਪਿਆਰਾ, ਰੱਬ ਦਾ ਪਿਆਰਾ ਲੱਗਦਾ, ਸਾਨੂੰ ਰੋਟੀ ਖਾ ਲੈਣ ਦੇ। ਇਹਨੇ ਰੋਟੀ ਜਦੋਂ ਇਹਨੇ ਖਾ ਲੈਣੀ ਨਾ, ਕਹਿੰਦੇ ਅੱਜ ਇਹਨੂੰ ਭੀਖ ਮੰਗਣ ਕਿਤੇ ਜਾਣ ਦੇਣਾ ਨਹੀਂ, ਇੱਥੇ ਰੱਖ ਲੈਣਾ, ਅੱਜ ਇਹਨੂੰ ਇੱਥੇ ਰੱਖ ਲੈਣਾ, ਘਰ ਹੀ ਰੱਖ ਲੈਣਾ ਇਹਨੂੰ, ਅੱਜ ਇਹਨੂੰ ਭੀਖ ਮੰਗਣ ਨਹੀਂ ਜਾਣ ਦੇਣਾ, ਕਿਉਂਕਿ ਰੱਬ ਦਾ ਪਿਆਰਾ ਲੱਗਦਾ ਹੈ, ਪਰ ਤੂੰ ਮੰਗਦਾ ਹੀ ਲੱਗਦਾ, ਤੂੰ ਭੁੱਖਾ ਨਹੀਂ ਲੱਗਦਾ। ਸੁਣਿਓ ਧਿਆਨ ਨਾ, ਹੁਣ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਭਿਖਿਆ ਭੋਜਨ, ਜੋ ਮੰਗਿਆ ਉਹ ਖਾਓ। ਪਹਿਲਾਂ ਮੰਗਿਆ ਕੀ ਸੀ? ਰੋਟੀ। ਪਹਿਲਾਂ ਰੋਟੀ ਮੰਗੀ ਸੀ, ਰੋਟੀ ਖਾ ਲਓ। ਜੇ ਰੋਟੀ ਮੰਗੀ ਆ, ਜੋ ਮੰਗਿਆ ਉਹ ਖਾ ਲਓਗੇ, ਤੇ ਧਿਆਨ ਦਿਓ ਫਿਰ ਅਗਲੀ ਤੋਟ ਤੁਹਾਨੂੰ ਆਉਣੀ ਨਹੀਂ। ਇਹ ਮਨ ਸੀ ਭਿਖਾਰੀ, ਇਹ ਮਨ ਸੀ ਭਿਖਾਰੀ। ਕਿਸ ਤਰ੍ਹਾਂ ਭਿਖਾਰੀ ਸੀ? ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਬਾਣੀ ਅੰਦਰ, ਮਹੱਲਾ ਤੀਜਾ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਦੱਸਦੇ ਆ, ਕਹਿੰਦੇ ਬਬੀਹਾ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮੈਂ ਫਰਾਏ, ਜਲ ਮੈਂ ਤੇਰਾ ਵਾਸ ਹੈ, ਜਲ ਹੀ ਮੈਂ ਫਰਾਏ। ਗੁਰੂ ਜੀ ਦੱਸਣ ਲੱਗੇ ਇਸ ਮਨ ਨੂੰ, ਬਬੀਹਾ ਮਨ ਨੂੰ ਕਹਿੰਦੇ ਗੁਰੂ ਜੀ, ਕਹਿੰਦੇ ਮਨਾ ਜਲ ਮੈਂ ਤੇਰਾ ਵਾਸ ਹੈ। ਇੱਥੇ ਜਲ ਕਿਹਨੂੰ ਕਹਿੰਦੇ? ਪਾਣੀ ਨੂੰ। ਹੁਣ ਧਿਆਨ ਦਿਓ, ਅਸੀਂ ਆਪ ਜੀ ਨੂੰ ਬੜੀ ਵਾਰੀ ਕਿਹਾ ਵੀ ਗੁਰਬਾਣੀ ਜਦੋਂ ਪੜ੍ਹਦੇ ਹੋ ਨਾ, ਅੱਖਰ ਤੇ 35 ਨੇ, ਉਹਨਾਂ 35 ਅੱਖਰਾਂ ਚ ਗੁਰਮੁਖੀ ਲਿਖੀ ਹੋਈ ਹੈ। ਊੜਾ ਐੜਾ ਈੜੀ ਸੱਸਾ ਹਾ ਹਾ, ਪਰ ਧਿਆਨ ਦੇਣ ਵਾਲੀ ਗੱਲ ਆ, ਇਸ ਗੁਰਬਾਣੀ ਜਦੋਂ ਖੁੱਲਣਾ ਨਾ, ਆਤਮਿਕ ਗਿਆਨ ਨਾਲ ਖੁੱਲਣਾ, ਕਿਉਂਕਿ ਆਤਮਿਕ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ। ਹੁਣ ਇੱਥੇ ਆਇਆ ਬਬੀਹਾ ਜਲ ਮੈਂ ਤੇਰਾ ਵਾਸ ਹੈ। ਹੁਣ ਇੱਥੇ ਧਿਆਨ ਦੇਖੋ ਜਰਾ, ਹੁਣ ਜਲ ਮੈਂ, ਹੁਣ ਬਬੀਹੇ ਨਾਲ ਜੋੜਤਾ ਤਾਂ ਜਲ ਲਿਖਿਆ ਉਹਨਾਂ ਨੇ, ਜਲ ਮੈਂ ਤੇਰਾ ਵਾਸ ਹੈ। ਬਬੀਹੇ ਦਾ ਵਾਸ ਕਿੱਥੇ ਹੁੰਦਾ? ਪਾਣੀ ਚ। ਇੱਥੇ ਗੁਰੂ ਜੀ ਕਹਿਣ ਲੱਗੇ ਬਬੀਹਾ ਮਨ ਨੂੰ ਕਿਹਾ ਤੇ ਜਲ ਪਰਮਾਤਮਾ ਨੂੰ ਗਿਆ। ਕਹਿੰਦੇ ਮਨਾ ਤੇਰਾ ਉਸ ਪਰਮਾਤਮਾ ਦੇ ਖਿਲਾਰੇ ਵਿੱਚ ਹੀ ਵਸ ਆਇਆ। ਕਿਸ ਤਰ੍ਹਾਂ? ਕਿ ਜਿੱਦਾਂ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮੈਂ ਫਿਰਾਏ। ਕਹਿੰਦਾ ਤੂੰ ਬਬੀਹਾ ਪਾਣੀ ਵਿੱਚ ਹੀ ਵਸਦਾ ਹੈ ਤੇ ਪਾਣੀ ਵਿੱਚ ਹੀ ਫਿਰਦਾ ਆ। ਇਹਦਾ ਮਤਲਬ ਗੁਰੂ ਜੀ ਕਹਿਣ ਲੱਗੇ ਮਨਾ ਤੂੰ ਪਰਮਾਤਮਾ ਦੇ ਕੋਲ ਹੀ ਵਸਦਾ ਆ ਤੇ ਪਰਮਾਤਮਾ ਦੇ ਹੁਕਮ ਵਿੱਚ ਹੀ ਫਿਰਦਾ ਆ। ਬਬੀਹਾ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮੈਂ ਫਿਰਾਏ, ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੁੱਕਣ ਬਹੇ। ਦੇਖੋ ਧਿਆਨ ਦਈਓ, ਹੁਣ ਜਲ ਕੀ ਸਾਰ ਨਾ ਜਾਣੀ। ਕਹਿੰਦੇ ਬਬੀਹਾ ਰਹਿੰਦੇ ਪਾਣੀ ਚੱਡਿਆ, ਚਾਰ ਸਵੇਰੇ ਮੀਂਹ ਪੈਣ ਡਿਆ, ਪਰ ਕਮਲਿਆ ਤੈਨੂੰ ਪਾਣੀ ਦੀ ਸਾਰ ਹੀ ਨਹੀਂ ਹੈ, ਤੈਨੂੰ ਪਾਣੀ ਦੀ ਕਦਰ ਹੀ ਨਹੀਂ ਹੈ, ਤਾਂ ਟੀ ਟੀ ਕਰੀ ਜਾਂਦਾ, ਮੀਂਹ ਦੇ ਪੈਂਦਿਆਂ ਵੀ ਟੀ ਟੀ ਕਰੀ ਜਾਂਦਾ, ਇੱਕ ਬੂੰਦ ਮੂੰਹ ਚ ਪਾਲਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਮਨਾ ਜਲ ਕੀ ਸਾਰ ਨਾ ਜਾਣੀ। ਕਹਿੰਦੇ ਰਹਿ ਤੇ ਪਰਮਾਤਮਾ ਦੀ ਛਾਇਆ ਚ ਹੀ ਡਿਆ ਤੂੰ ਮਨਾ, ਪਰ ਤੂੰ ਉਸ ਪਰਮਾਤਮਾ ਦੀ ਸਾਰ ਨਹੀਂ ਜਾਣਦਾ, ਕਦਰ ਹੀ ਨਹੀਂ ਜਾਣਦਾ, ਤਾਂ ਤੂੰ ਕੁੱਕਣ ਪਾਹੇ। ਕੁੱਕਣ ਦਾ ਮਤਲਬ ਕੀ ਹੈ? ਰੋਣ ਡਿਆ। ਸਾਡਾ ਮਨ ਵੀ ਰਾਤ ਦਿਨ ਰੋਣ ਡਿਆ, ਆਹ ਨਹੀਂ ਮਿਲਿਆ, ਆਹ ਨਹੀਂ ਮਿਲਿਆ, ਆਹ ਨਹੀਂ ਹੋਇਆ, ਆਹ ਨਹੀਂ ਹੋਇਆ। ਕਿਹੜੀ ਗੱਲੋਂ? ਕਿ ਰਹਿਣ ਅਸੀਂ ਉਹਦੇ ਹੁਕਮ ਚ ਹੀ ਡਏ ਹਾਂ, ਉਹਦੀ ਛੱਤਰ ਛਾਇਆ ਚ ਹੀ ਡਏ ਹਾਂ, ਪਰ ਅਸੀਂ ਉਹਦੀ ਕਦਰ ਹੀ ਨਹੀਂ ਜਾਣਦੇ, ਉਹਦੀ ਸਾਰ ਹੀ ਨਹੀਂ ਜਾਣਦੇ, ਕਦੀ ਮਨ ਚ ਆਇਆ ਹੀ ਨਹੀਂ। ਬਬੀਹੇ ਤੇ ਮਨ ਚ ਨਹੀਂ ਆਇਆ, ਮੈਂ ਵਰਦੇ ਮੀਂਹ ਚ ਰਹਿਣ ਡਿਆ, ਤੇ ਸਾਡੇ ਮਨ ਚ ਨਹੀਂ ਆਇਆ ਕਿ ਅਸੀਂ ਪਰਮਾਤਮਾ ਦੀ ਹੋਂਦ ਚ ਹੀ ਹੈ, ਅਸੀਂ ਪਰਮਾਤਮਾ ਤੋਂ ਵੱਖਰੇ ਨਹੀਂ ਹੈ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਲ ਥਲ ਚੌਂ ਦਿਸ ਵਰਸਦਾ, ਖਾਲੀ ਕੋ ਥਾਂ ਨਾ ਹੈ। ਦੱਸੋ ਇੱਥੇ ਹੁਣ ਧਿਆਨ ਦਿਓ, ਕਹਿੰਦੇ ਜਲ ਥਲ ਚੌਂ ਦਿਸ ਵਰਸਦਾ। ਬਬੀਹੇ ਨੂੰ ਕਿਹਾ, ਕਹਿੰਦੇ ਉਹ ਭਾਈ ਮੀਂਹ ਤੇ ਚਾਰ ਸਵੇਰੇ ਪੈਣ ਡਿਆ, ਮੀਂਹ ਤਾਂ ਚਾਰ ਸਵੇਰੇ ਪੈਣ ਡਿਆ, ਕੋਈ ਥਾਂ ਖਾਲੀ ਨੀ ਜਿੱਥੇ ਮੀਂਹ ਨੀ ਪੈਣ ਡਿਆ, ਤੇ ਤੂੰ ਫਿਰ ਰੋਣ ਡਿਆ ਹੈ? ਇਹਦਾ ਮਤਲਬ ਤੈਨੂੰ ਪਤਾ ਹੀ ਨਹੀਂ ਮੈਂ ਪਾਣੀ ਕਿੱਥੋਂ ਪੀਣਾ ਹੈ, ਮੈਂ ਬੂੰਦ ਕਿਹੜੀ ਪੀਣੀ ਆ। ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਮਨਾ ਉਹ ਪਰਮਾਤਮਾ ਦੇ ਚਾਰ ਚਪੇਰੇ ਪ੍ਰਕਾਸ਼ਿਤ ਹੈ, ਪਰ ਤੂੰ ਫਿਰ ਉਸ ਪਰਮਾਤਮਾ ਦੀ ਛਾਰ ਨਹੀਂ ਜਾਣਦਾ, ਕੋਈ ਵੀ ਥਾਂ ਖਾਲੀ ਨਹੀਂ ਜਿੱਥੇ ਪਰਮਾਤਮਾ ਦਾ ਵਸਾ ਨਹੀਂ ਹੈ। ਹੈ ਕੋਈ ਕਣ ਕਣ ਦੇ ਅੰਦਰ ਰਵਿਆ, ਕਣ ਕਣ ਦੇ ਅੰਦਰ, ਪਰ ਅਸੀਂ ਸਾਰੀ ਨਹੀਂ ਜਾਣੀ, ਸਾਨੂੰ ਲੋੜ ਹੀ ਨਹੀਂ ਪਈ, ਕਿਉਂਕਿ ਅਸੀਂ ਤਾਂ ਝੂਠੀ ਦਾਤ ਮਗਰ ਭੱਜੇ ਫਿਰਨ ਡਏ ਸੀ, ਝੂਠੀ ਖਿੱਚ ਮਗਰ ਭੱਜੇ ਫਿਰਨ ਡਏ ਸੀ। ਉਸ ਝੂਠੀ ਖਿੱਚ ਨੇ ਸਾਨੂੰ ਉਸ ਜਲ ਦੀ ਸਾਰ ਨਹੀਂ ਆਉਣ ਦਿੱਤੀ, ਕਦਰ ਨਹੀਂ ਆਉਣ ਦਿੱਤੀ, ਸਾਡੇ ਅੰਦਰ ਉਸ ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ ਆਉਣ ਦਿੱਤੀ। ਝੂਠੀਆਂ ਮੰਗਾਂ ਨੇ, ਝੂਠੀਆਂ ਤ੍ਰਿਸ਼ਨਾਵਾਂ ਨੇ, ਝੂਠੀ ਖਿੱਚ ਨੇ ਸਾਡੇ ਅੰਦਰ ਪਰਮਾਤਮਾ ਦੇ ਨਾਮ ਦੀ ਸੋਝੀ ਆਉਣ ਹੀ ਨਹੀਂ ਦਿੱਤੀ। ਤਾਂ ਫਿਰ ਗੁਰੂ ਜੀ ਕੀ ਕਹਿਣ ਲੱਗੇ, ਇੱਥੇ ਜਲ ਵਰਸਦੇ। ਦੱਸੋ ਸਿੱਖ ਮਰੇ ਭਾਗ ਤੇ ਨਾ ਕਹਿ ਨਾ। ਦੱਸੋ, ਕਹਿੰਦੇ ਇੱਥੇ ਜਲ ਵਰਸਦੇ। ਬਬੀਹੇ ਨੂੰ ਕਹਿੰਦੇ, ਕਹਿੰਦਾ ਇੰਨਾ ਮੀਂਹ ਪੈਣ ਡਿਆ ਹੋਵੇ ਤੇ ਤੂੰ ਫਿਰ ਪਿਆਸਾ ਮਰਨ ਡਿਆ, ਕਹਿੰਦਾ ਫਿਰ ਤੇਰੇ ਭਾਗਾਂ ਚ ਹੀ ਨਹੀਂ ਹੈ। ਗੁਰੂ ਜੀ ਕਹਿੰਦੇ ਮਨਾ ਫਿਰ ਚਾਰ ਚਪੇੜੇ ਪ੍ਰਕਾਸ਼ ਰੱਬ ਦਾ ਆ, ਚਾਰ ਚਪੇੜੇ ਤੇਰੇ ਮਨਾ ਗੁਰੂ ਦਾ ਉਪਦੇਸ਼ ਮੀਂਹ ਦੀ ਨਹੀਂ ਵਰਸਣ ਡਿਆ। ਰਾਤ ਦਿਨ ਗੁਰਬਾਣੀ ਆਪਾਂ ਸਰਵਣ ਕਰਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਪਰ ਧਿਆਨ ਦੇਣਾ ਮਨ ਫਿਰ ਪਿਆਸਾ ਹੀ ਫਿਰਨ ਡਿਆ। ਕਿਹੜੀ ਗੱਲੋਂ? ਕਿਉਂਕਿ ਮਨ ਨੂੰ ਸੋਝੀ ਨਹੀਂ ਹੈ ਕਿ ਮੈਂ ਇਸ ਗੁਰੂ ਗ੍ਰੰਥ ਸਾਹਿਬ ਰੂਪੀ ਮੀਂਹ ਦੇ ਵਿੱਚੋਂ ਨਾਮ ਦੀ ਬੂੰਦ ਪੀਣੀ ਹੈ, ਨਾਮ ਦੀ बूंद पीनी है, जिन्ना चिर यह सोझी नहीं आऊगी। तो गुरु जी की कहते, गुरु जी कह लगे इतने जल वरस दे तिख मरे, कहते इन्ना उपदेश का मीह पैन दिया हो चार चपेरे गुरबाणी का प्रवाह चलन दिया हो मन फिर प्यासा ही फिर दिया, नाम तो अज तक नाम की सोझी नहीं है। कहते भाग तेना कहना है, कहते फिर भाग ही माड़े है, भाग ही माड़े है। हुण विचार करना, गुरु जी समझाउण लगे ये मन भुखा सी भिखारी सी, जदों भिखारी सी भिखारी कहदा सी। हुणे देखो आपां वेख्या एक बूंदा भिखारी सी, जल दा भिखारी सी, ते मंगण की डिया सी, जल मंगण डिया सी, अपनी खुराक मंगण डिया सी, उही लभदा फिरदा सी। ते गुरु जी दसण लगे, कहण लगे कहिंदे पुराणी जदों ये मन जिहड़ा परमात्मा दे दर ते ना पुकार करदा की करदा, कहिंदे अकाल पुरख परमात्मा मैं जन्मा जन्मा दा भुखा आ, जन्मा जन्मा दा भुखा आ, प्यासा आ, मेरे ते कृपा कर दिओ, मैनूं भुख लगी है। ते ध्यान देना, असीं कहना आप खुद बार बार कीता ना, आप परमात्मा वास्ते है। जदों इस मन ने पिछले जन्मा च पुकार कीती कि हे परमात्मा मैं कई जन्मां दा भुखा आ, ते मेरे ते कृपा कर कि ते मेरी भुख मिटा। कदी भुख लगी है? जल दी, नाम दी भुख लगी है। ते की होया? आप खुद जदों उस परमात्मा ने इस मन दी पुकार सुनी पी ये भुख आया, ते आप परमात्मा ने देखना वो थाली परोस के आप लैके आया जी सिंह, इत्थे आप परमात्मा ने मनुख दा शरीर बख्शिश कीता, मनुख दा शरीर बख्शिश कीता। हुण ध्यान दिओ, असीं की सुणदे रोज, मुदामनी महला पंजवा, थाल विच तीन वस्तु पईओ सत संतोख, विचारो पढ़ दे की कहने। कहते गुरु ग्रंथ साहब थाल आ, ये तीन वस्तुआं पईआं है। गुरु ग्रंथ साहब थाल नहीं है, गुरु ग्रंथ साहब प्रकाश आ। थाल तुहाडे मन नूं क्या, तुहाडे शरीर नूं क्या। गुरु जी कहण लगे थाल विच तीन वस्तु पईओ, गुरु जी समझाउण लगे कहिंदे उस अकाल पुरख परमात्मा ने जिदा गुरसिख थाली परोस के लिया सी, कहिंदे उह परमात्मा ने आप खुद इस मन नूं मनुख दा शरीर बख्शिश कीता, तुम्हारी कृपा ते मानुख दे पई है, आप कृपा कीती उहने, आप रहमत कीती है, मनुख दा शरीर बख्शिश कीता है इहनूं। फिर ध्यान देना, मन थाली है, शरीर थाली है, इस थाली दे अंदर की रखिया परमात्मा, थाली च की रख के लिया? ध्यान देना, हुण उह तीन फुलके ला के लाया, कौन? उह गुरसिख प्यारा। गुरसिख प्यारा तीन फुलके ला के लाया, जिहड़ा बीबी ने फुलका पहला लाया थले आ गया, जिहड़ा दूजा लाया उत्ते आ गया, जिहड़ा तीजा लाया उह सब तों उत्ते आ गया। हुण ध्यान दिओ, जिहड़ा पहला फुलका सी उह थले आ गया। कदी भी खाण वाला थल्यों फुलका नहीं कढ़दा, उपला फुलका चुकदा पहला। ठीक है भाई? सो ध्यान देना, गुरु जी समझाउण लगे थाल विच तीन वस्तु पई हो, कहिंदे शरीर ये मन थाल आ, इहदे तीन फुलके रखे परमात्मा ने। की कीता? उस परमात्मा ने आप इस मन नूं ये थाल बख्शिश कीता, कहिंदे आला फड़ लंगर छक लै। पर करिएगी जदों उस परमात्मा ने इहनूं ये शरीर दिता ना, इहड़ा मन सी ना जिहड़ा कहिंदा सी मैं जन्मा जन्मा दा भुखा आ, इह मंगता निकलिया। किदां? जदों इन्हें मनुख का शरीर मिले, पहला लिखता से मैं खुराक चाहिए, मैं भुख लगी आ, मैं खुराक खा के तेरे दर ते आना आ। तो हुण की कहिंदा? जदों खुराक मिल गई तो खुराक शरीर लैके की कहिंदा? कहिंदा परमात्मा मैनू फलानी चीज दे दिओ, मैनू टमकानी चीज दे दिओ। तो जिदा गुरसिख कहिंदा सी तू भुखा नहीं तू मंगता आ, इदा फिर गुरु साहब बन कहन लगे, कहिंदे परमात्मा मन नूं कहिंदा भी तू भुखा नहीं तू मंगता आ। किदा? सोच, तू भीख मंगदा फिरदा है, मैनूं आ चाहिदा, मैनूं आ चाहिदा। जे तू लंगर छक लैनो, जिदा उह गुरसिख कहिंदा सी कि अज मेरे मन दा प्रण सी कि इह गुरसिख प्यारा आ, इहनूं दर दर भीख नहीं मंगण देनी, जे लंगर छक लो अज इहनूं इत्थे रख लैणा। ते गुरु ग्रंथ साहिब जी कहिंदे उह परमात्मा दी आवाज़ सुण लै, परमात्मा कह रहे ने जे इह मन जिहड़ी इहने भीख मंगी है, जिहड़ी इहने दात मंगी है लंगर दी, जे नाम दी खुराक खा लेगा, ते परमात्मा कहिंदे ने सचखंड च लख लैणा, दर दर ते भीख मंगण नहीं जान देना। पर गुरु जी कहिण लगे, कहिंदे परमात्मा कह रहे ने कि तूं ते मंगता आ, ਇਹਨਾਂ ਦਾ ਭੁੱਖ ਲੱਗੀ ਆ, ਖੁਰਾਕ ਤੇ ਖਾਣ ਨਹੀਂ ਡਿਆ ਤੇ ਅੱਗੋਂ ਉਹ ਝੂਠੀਆਂ ਦਾਤਾਂ ਮੰਗਣੇ, ਫਿਰ ਤਾਹੀਆਂ ਬਣ ਚ ਲਿਖਿਆ ਦਾਤ ਪਿਆਰੀ ਵਿਸਰਿਆ ਦਦਾਰਾ। ਕਹਿੰਦੇ ਤੈਨੂੰ ਦਾਤ ਪਿਆਰੀ ਹੈ, ਪਰਮਾਤਮਾ ਤੇ ਵਿਸਾਰ ਕੇ ਬੈਠਾ ਹੈ। ਇਹਦਾ ਮਤਲਬ ਭੀਖ ਮੰਗੀ ਜ਼ਰੂਰ ਆ, ਅਸੀਂ ਮੰਗਤੇ ਜ਼ਰੂਰ ਆ, ਭਿਖਾਰੀ ਹਾਂ, ਪਰ ਮੰਗਤੇ ਤੇ ਮੰਗਤੇ ਰਹਿ ਗਏ, ਅਸਲ 'ਚ ਅਸੀਂ ਭੁੱਖੇ ਸੀਗੇ ਨਾਮ ਦੇ, ਸਾਨੂੰ ਇਹ ਜਨਮ ਤਾਂ ਮਿਲਿਆ। ਅਤੇ ਗੁਰੂ ਜੀ ਕਹਿਣ ਲੱਗੇ ਥਾਲ ਵਿੱਚ ਤਿੰਨ ਵਸਤੂ ਪਈ ਹੋ। ਕਹਿੰਦੇ ਇਸ ਮਨ ਰੂਪੀ ਥਾਲ 'ਚ ਤਿੰਨ ਵਸਤੂਆਂ ਰੱਖ ਕੇ ਨਾ ਪਰਮਾਤਮਾ ਸਾਨੂੰ ਦਿੱਤਾ। ਕਿਹੜੀਆਂ ਵਸਤੂਆਂ? ਸੱਤ, ਸੰਤੋਖ ਅਤੇ ਵਿਚਾਰੋ। ਹੁਣ ਧਿਆਨ ਦਿਓ, ਤਿੰਨ ਵਸਤੂਆਂ ਨੇ, ਤਿੰਨ ਫੁਲਕੇ ਨੇ। ਹੁਣ ਇਹ ਆਪ ਜੀ ਨੂੰ ਕਿਹਾ ਸੀ ਕਿ ਪਹਿਲਾਂ ਫੁਲਕਾ ਕਿਹੜਾ ਖਾਈਦਾ ਜਿਹੜਾ ਉੱਤੇ ਪਿਆ। ਹੁਣ ਵਿਚਾਰ ਕਰਨ ਲੱਗਿਆਂ, ਵਿਖਿਆਣ ਕਰਨ ਲੱਗਿਆਂ, ਧਿਆਨ ਦਿਓ। ਪਹਿਲਾਂ ਆਇਆ ਸੱਤ, ਫਿਰ ਸੰਤੋਖ, ਫਿਰ ਵਿਚਾਰੋ। ਸੱਤ ਫੁਲਕਾ ਪਹਿਲਾਂ ਥੱਲੇ ਆ ਗਿਆ, ਸੰਤੋਖ ਫੁਲਕਾ ਦੂਜਾ ਉੱਤੇ ਆ ਗਿਆ, ਅਤੇ ਵਿਚਾਰੋ ਫੁਲਕਾ ਤੀਜਾ ਆ, ਸਭ ਤੋਂ ਉੱਪਰ ਆ ਗਿਆ। ਕਿਹੜਾ ਫੁਲਕਾ ਪਹਿਲਾਂ ਖਾਣਾ ਹੁਣ ਜਿਹੜਾ ਉੱਪਰ ਪਿਆ? ਇਹਦਾ ਮਤਲਬ ਸਭ ਤੋਂ ਪਹਿਲਾਂ ਵਿਚਾਰ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਆਹ ਖੁਰਾਕ ਖਾਲਾ, ਤਿੰਨ ਫੁਲਕੇ ਪਹਿਲਾਂ ਖਾਲਾ। ਕਹਿੰਦਾ ਭਾਵ ਚੁੱਕ ਫੁਲਕਾ ਉੱਪਰਲਾ। ਇਹਦਾ ਮਤਲਬ ਜਿਹੜਾ ਗੁਰਬਾਣੀ ਦੇ ਅੰਦਰ ਅੱਖਰ ਸਭ ਤੋਂ ਬਾਅਦ ਆਇਆ ਉਹਦੀ ਵਿਚਾਰ ਪਹਿਲਾਂ ਹੋਣੀ। ਗੁਰੂ ਜੀ ਕੀ ਸਮਝਾਉਣ ਲੱਗੇ, ਵਿਚਾਰੋ ਦਾ ਭਾਵ ਕੀ ਹੈ? ਕਹਿੰਦੇ ਮਨਾ ਸਭ ਤੋਂ ਉੱਪਰਲਾ ਫੁਲਕਾ ਖਾ ਤੇ ਸ਼ੱਕ। ਇਹਦਾ ਮਤਲਬ ਕਿ ਸਭ ਤੋਂ ਪਹਿਲਾਂ ਗੁਰਬਾਣੀ ਪੜ੍ਹ ਤੇ ਗੁਰਬਾਣੀ ਦੀ ਵਿਚਾਰ ਕਰ। ਜਦੋਂ ਵਿਚਾਰ ਕਰੇਗਾ, ਜਦੋਂ ਵਿਚਾਰ ਕਰੇਗਾ, ਹੁਣ ਧਿਆਨ ਦਿਓ ਜਰਾ, ਜਦੋਂ ਉਸ ਬੰਦੇ ਨੇ ਉੱਪਰਲਾ ਫੁਲਕਾ ਚੁੱਕਿਆ ਤੇ ਖਾਣ ਲੱਗ ਪਿਆ, ਦੂਜਾ ਫੁਲਕਾ ਲੱਭਣ ਦੀ ਲੋੜ ਨਹੀਂ ਪੈਂਦੀ, ਦੂਜਾ ਫੁਲਕਾ ਲੱਭਣ ਦੀ ਲੋੜ ਨਹੀਂ ਪੈਂਦੀ। ਪਹਿਲਾ ਫੁਲਕਾ ਉੱਪਰੋਂ ਚੁੱਕ ਲਈਏ ਤੇ ਥੱਲੇ ਦੂਜਾ ਫੁਲਕਾ ਆਪੇ ਹੀ ਦਿਖਾਈ ਦੇਣ ਲੱਗ ਪੈਂਦਾ। ਸੱਚ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉੱਪਰਲਾ ਫੁਲਕਾ ਚੁੱਕ, ਜਿਨ੍ਹਾਂ ਦੇ ਮਨ ਵਿੱਚ ਗੁਰਬਾਣੀ ਪੜ੍ਹ ਕੇ ਤੇ ਗੁਰਬਾਣੀ ਦੀ ਵਿਚਾਰ ਚੱਲ ਪੈਂਦੀ ਆ, ਉਹਨਾਂ ਨੂੰ ਸੰਤੋਖ ਦੀ ਭਾਲ ਕਰਨੀ ਨਹੀਂ ਪੈਂਦੀ, ਉਹਨਾਂ ਅੰਦਰ ਸੰਤੋਖ ਆਪੇ ਹੀ ਪ੍ਰਗਟ ਹੋ ਜਾਂਦਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਆਪੇ ਪ੍ਰਗਟ ਹੋ ਜਾਂਦਾ। ਕਿਵੇਂ? ਪਹਿਲਾ ਫੁਲਕਾ ਚੁੱਕਿਆ, ਦੂਜਾ ਦਿਖਾਈ ਦੇਣ ਲੱਗ ਪਿਆ। ਜਿਨ੍ਹਾਂ ਅੰਦਰ ਗੁਰਬਾਣੀ ਦੀ ਵਿਚਾਰ ਚੱਲਦੀ ਹੈ, ਉਹਨਾਂ ਅੰਦਰ ਸੰਤੋਖ ਆਪੇ ਹੀ ਪੈਦਾ ਹੋ ਜਾਂਦਾ। ਹੁਣ ਧਿਆਨ ਦਿਓ, ਪਹਿਲਾ ਫੁਲਕਾ ਖਾ ਲਿਆ, ਪਹਿਲਾ ਫੁਲਕਾ ਖਾ ਲਿਆ, ਹੁਣ ਦੂਜੇ ਫੁਲਕੇ ਵੱਲ ਨਿਗਾਹ ਗਈ, ਉਹਨੂੰ ਹੱਥ ਕਿਹਾ, ਉਹਨੂੰ ਚੁੱਕ ਲਿਆ। ਇਹਦਾ ਮਤਲਬ ਕਿ ਪਹਿਲਾ ਫੁਲਕਾ ਆਪਾਂ ਖਾਧਾ, ਗੁਰਬਾਣੀ ਪੜ੍ਹੀ, ਗੁਰਬਾਣੀ ਦੀ ਵਿਚਾਰ ਕੀਤੀ ਤੇ ਅੰਦਰ ਸੰਤੋਖ ਪੈਦਾ ਹੋ ਗਿਆ। ਕਦੋਂ? ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ ਤੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਹੁਣੇ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ, ਖਾਲਸਾ ਜੀ ਆਪ ਜੀ ਨੂੰ ਸ਼ਬਦ ਸੁਣਾ ਰਹੇ ਸਨ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜੱਗ ਮੋਇਆ ਬਿਰਲਾ ਬੁੱਝੇ ਕੋਈ। ਹੁਣ ਧਿਆਨ ਦੇਣਾ ਵੀ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ, ਗੁਰੂ ਜੀ ਨੇ ਇਹ ਕੋਈ ਲਿਖਿਆ ਬਾਬਾ ਮਾਇਆ ਸਾਥ ਨਾ ਹੋਏ? ਲਿਖ ਸਕਦੇ ਸਨ। ਹੁਣ ਮਾਇਆ ਤਾਂ ਕਿਸੇ ਮੂਰਖ ਨੂੰ ਸਮਝਾਈਦਾ ਕਿ ਮੂਰਖਾ ਮਾਇਆ ਸਾਥ ਨਾ ਹੋਏ, ਉੱਥੇ ਗੁਰੂ ਜੀ ਬਾਬਾ ਲਿਖਣ ਰਹੇ ਨੇ, ਬਾਬਾ ਮਾਇਆ ਸਾਥ ਨਾ। ਉਹਨੇ ਬਾਬਾ ਅੱਖਰ ਲਾਇਆ। ਬਾਬਾ ਅੱਖਰ ਕਿਉਂ ਲਾਇਆ? ਕਹਿੰਦੇ ਭਾਈ ਗੱਲ ਸੁਣ, ਜਿੰਨਾ ਚਿਰ ਤੂੰ ਮੂਰਖ ਰਵੇਂਗਾ ਉਹਨਾਂ ਚਿਰ ਤੈਨੂੰ ਲੱਗੂਗਾ ਇਹ ਮਾਇਆ ਮੇਰੇ ਨਾਲ ਹੀ ਲੈਣੀ ਹੈ। ਇਹਦਾ ਕਦੋਂ ਪਤਾ ਲੱਗੂਗਾ? ਬਾਬਾ ਦੋ ਬੱਬੇ, ਪਹਿਲਾ ਬੱਬਾ ਬ੍ਰਹਮ, ਦੂਜਾ ਬੱਬਾ ਵਿਚਾਰ। ਜਦੋਂ ਬ੍ਰਹਮ ਦੀ ਵਿਚਾਰ ਕਰੇਗਾ ਫਿਰ ਤੈਨੂੰ ਸੋਝੀ ਆਏਗੀ ਵੀ ਇਹ ਜਿਹੜੀ ਮਾਇਆ ਨਾ ਇਹ ਕਦੀ ਵੀ ਨਾਲ ਨਹੀਂ ਜਾਂਦੀ। ਬਾਬਾ ਮਾਇਆ ਸਾਥ ਨਾ ਹੋਏ। ਕਹਿੰਦਾ ਪਾ ਮਾਇਆ ਕੀ ਹੈ? ਮਾਇਆ ਇਕੱਲਾ ਪੈਸਾ ਨਹੀਂ ਹੈ, ਧਨ ਦੌਲਤ ਨਹੀਂ ਹੈ, ਮਾਇਆ ਸਾਰੀ ਸ੍ਰਿਸ਼ਟੀ ਮਾਇਆ, ਸਾਰੀ ਸ੍ਰਿਸ਼ਟੀ ਮਾਇਆ। ਹੁਣ ਆਓ ਅੱਜ ਵਿਚਾਰ ਕਰੀਏ ਮਾਇਆ ਕੀ ਚੀਜ਼ ਹੈ, ਮਾਇਆ ਕੀ ਚੀਜ਼ ਹੈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਭਗਤ ਕਬੀਰ ਜੀ ਕਹਿੰਦੇ ਆ, ਕਹਿੰਦੇ ਕੋ ਹੈ ਲੜਕਾ ਵੇਚੀ, ਕੋ ਹੈ ਲੜਕਾ ਵੇਚੀ, ਲੜਕੀ ਵੇਚੇ ਕੋਏ। ਕਿਆ ਕਬੀਰ ਜੀ ਨੇ ਬਾਤ ਕਹਿ ਦਿੱਤੀ, ਕਹਿੰਦੇ ਕੋ ਹੈ ਲੜਕਾ ਵੇਚੀ, ਲੜਕੀ ਵੇਚੇ ਕੋਏ। ਦੱਸੋ, ਕਹਿੰਦੇ ਕੋਈ ਹੈ ਆਪਣਾ ਲੜਕੇ ਵੇਚ ਦੇਵੇ? ਕਹਿੰਦਾ ਲੜਕੀ ਤੇ ਕੋਈ ਹੋਰ ਹੀ ਵੇਚ ਸਕਦਾ, ਲੜਕੀ ਤੇ ਕੋਈ ਵਿਰਲਾ ਹੀ ਵੇਚਦਾ, ਪਹਿਲਾਂ ਲੜਕੇ ਵੇਚਣੇ ਔਖੇ। ਵਾਹ ਬਾਈ ਵਾਹ ਬਾਈ, ਕਬੀਰ ਜੀ ਕਿਹੜੇ ਲੜਕੇ ਵੇਚਣ ਲੱਗੇ ਹੋ? ਅੱਗੋਂ ਕਬੀਰ ਜੀ ਕੀ ਕਹਿੰਦੇ, ਕਹਿੰਦਾ ਸਾਂਝਾ ਕਰੇ ਕਬੀਰ ਸਿਉਂ, ਹਰ ਸੰਗ ਬਣਜ ਕਰੇ। ਧਿਆਨ ਦੇਣਾ ਹੁਣ, ਕਬੀਰ ਜੀ ਨੇ ਕੀ ਕਿਹਾ? ਕਹਿੰਦੇ ਕੋ ਹੈ ਲੜਕੇ ਵੇਚੀ, ਲੜਕੇ ਕੀ ਹੈ? ਮਾਇਆ ਦੇ ਪੁੱਤਰ, ਮਾਇਆ ਮਾਇਆ ਨਾ, ਠੀਕ ਹੈ। ਮਾਇਆ ਦੇ ਪੁੱਤਰ ਕੌਣ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜੇ ਮਾਇਆ ਦੇ ਪੁੱਤਰ ਨੇ। ਇਹ ਸਾਨੂੰ ਮਾਇਆ ਵੱਲ ਹੀ ਖਿੱਚਦੇ ਨੇ ਕਿਉਂਕਿ ਉਹਦੇ ਪੁੱਤਰ ਨੇ। ਹੁਣ ਧਿਆਨ ਦਿਓ, ਇੱਕ ਮਾਂ ਦੇ ਪੁੱਤਰ ਹੋਣ ਠੀਕ, ਬਾਹਰ ਚਲ ਜਾਣ ਤੇ ਕੀ ਲਿਆਉਣਗੇ? ਜਿਹੜੀ ਚੀਜ਼ ਖਿੱਚ ਕੇ ਲਿਆਉਣਗੇ ਆਪਣੇ ਘਰ ਨੂੰ ਲਿਆਉਣਗੇ, ਆਪਣੀ ਮਾਂ ਵਾਲੇ ਪਾਸੇ ਲੈ ਕੇ ਜਾਣਗੇ। ਤੇ ਗੁਰੂ ਜੀ ਕਹਿਣ ਲੱਗੇ, ਕਿਸੇ ਨੇ ਕਿਹਾ ਉਹ ਤੂੰ ਉਹਦਾ ਪੁੱਤਰ ਹੋਣਾ ਨਾ, ਨਾ ਕਿਉਂ ਤੂੰ ਸਾਨੂੰ ਉੱਧਰ ਖੜਨੇ ਆ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਾਇਆ ਮਾਂ ਆ, ਸ੍ਰਿਸ਼ਟੀ ਮਾਂ ਆ, ਤੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੁੱਤਰ ਨੇ, ਇਹ ਜਦੋਂ ਮਰਜ਼ੀ ਤੁਸੀਂ ਇਹਨਾਂ ਦੀ ਚੁੰਗਲ 'ਚ ਆ ਕੇ ਦੇਖ ਲਿਓ, ਤੁਹਾਨੂੰ ਖਿੱਚ ਕੇ ਲੈ ਕੇ ਜਾਣਗੇ ਤੇ ਮਾਇਆ ਵਾਲੇ ਪਾਸੇ ਲੈ ਕੇ, ਆਪਣੀ ਮਾਂ ਵੱਲ ਲੈ ਕੇ ਜਾਣਗੇ। ਹੁਣ ਕੋ ਹੈ ਲੜਕੇ ਵਿੱਚ? ਗੁਰੂ ਜੀ ਸਮਝਾਉਣ ਲੱਗੇ ਕਬੀਰ ਜੀ, ਕਹਿੰਦੇ ਕੋਈ ਪੁਰਾਣੀ ਜਦੋਂ ਗੁਰੂ ਕੋਲੋਂ ਨਾਮ ਦੀ ਦਾਤ ਲੈਣ ਆਉਂਦਾ ਨਾ, ਕਹਿੰਦੇ ਕੋਈ ਵਿਰਲਾ ਹੀ ਆ ਜਿਹੜਾ ਇਸ ਨਾਮ ਦਾ ਵਪਾਰ ਕਰਨ ਲਈ, ਧਿਆਨ ਦੇਣਾ, ਸਾਂਝਾ ਕਰੇ ਕਬੀਰ ਸਿੰਘ। ਸਾਂਝਾ ਕੀ ਹੈ? ਹੁਣ ਦੇਖਣਾ, ਆਪਾਂ ਕਿਸੇ ਲਈ ਕਹਿੰਦੇ ਨਾ ਕਿ ਫਲਾਣੇ ਬੰਦੇ ਨਾਲ ਮੇਰੀ ਸਾਂਝ ਪੈ ਗਈ ਹੈ, ਨਾਤਾ ਬਣ ਗਿਆ, ਰਿਸ਼ਤਾ ਪੈ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਜੇ ਕੋਈ ਇਹੋ ਜਿਹਾ ਹੈਗਾ ਤੇ ਮੇਰੇ ਨਾਲ ਸਾਂਝ ਪਾ ਲਵੇ। ਕਹਿੰਦਾ ਭਾਵ ਉਹਦੇ ਨਾਲ ਮੇਰਾ ਨਾਤਾ, ਜੇ ਕੋਈ ਆ ਚੀਜ਼ਾਂ ਵੇਚ ਦਿੰਦਾ ਕਿਤੇ ਬਦਲੇ, ਹਰ ਸੰਗ ਬਣਜ ਕਰੇ। ਹੁਣ ਇੱਥੇ ਕੀ ਆ? ਹਰ ਕੀ ਆ? ਪਰਮਾਤਮਾ। ਪਰਮਾਤਮਾ ਕੀ ਆ? ਪਰਮਾਤਮਾ ਨਾਮ। ਬਣਜ ਕੀ ਆ? ਵਪਾਰ ਕਰਨਾ। ਕਹਿੰਦੇ ਕੋਈ ਗੁਰੂ ਦੇ ਨਾਲ ਉਸ ਪਰਮਾਤਮਾ ਦੇ ਨਾਮ ਦਾ ਵਪਾਰ ਕਰੇ ਤੇ ਉਸ ਨਾਮ ਨੂੰ ਲੈਣ ਲਈ ਆਪਣੇ ਲੜਕੇ ਹੀ ਵੇਚ ਦੇਵੇ, ਗੁਰੂ ਦੇ ਚਰਨਾਂ 'ਚ ਰੱਖ ਦੇ। ਕਹਿੰਦਾ ਮਤਲਬ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਲੜਕੇ ਗੁਰੂ ਨੂੰ ਦੇ ਦੇ, ਵੀ ਆ ਤੂੰ ਰੱਖ ਲਾ ਤੇ ਮੈਨੂੰ ਇਹਨਾਂ ਦੇ ਬਦਲੇ ਨਾਮ ਦੇ ਦੇ। ਉਹ ਹੈ ਲੜਕੇ ਵੇਚੇ। ਫਿਰ ਕੀ ਕਹਿ ਦਿੱਤਾ? ਲੜਕੀ ਵੇਚੇ ਕੋਈ? ਕਹਿੰਦਾ ਕੋਈ ਲੜਕੀ ਵੇਚਦਾ? ਕਿਹੜੀ ਲੜਕੀ ਬਈ? ਜਾਣ ਦਿਓ, ਮਾਇਆ ਦੀ ਧੀਆਂ ਕਿਹੜੀਆਂ ਨੇ? ਮਾਇਆ ਦੇ ਪੁੱਤਰ ਪਤਾ ਲੱਗ ਗਿਆ ਅੱਜ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਦੇ ਪੁੱਤਰ ਨੇ। ਹੁਣ ਮਾਇਆ ਦੀਆਂ ਧੀਆਂ ਕਿਹੜੀਆਂ ਨੇ? ਆਸਾ, ਤ੍ਰਿਸ਼ਨਾ, ਈਰਖਾ, ਇਹ ਸਭ ਮਾਇਆ ਦੀਆਂ ਧੀਆਂ ਨੇ। ਹੁਣ ਧਿਆਨ ਦਿਓ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜੇ ਪੁੱਤਰ ਦਾ ਮਾਂ ਨਾਲ ਪਿਆਰ ਹੁੰਦਾ ਤਾਂ ਧੀ ਦਾ ਵੀ ਮਾਂ ਨਾਲ ਪਿਆਰ ਹੁੰਦਾ। ਤੇ ਗੁਰੂ ਜੀ ਕਹਿਣ ਲੱਗੇ ਆਸਾ, ਤ੍ਰਿਸ਼ਨਾਵਾਂ, ਈਰਖਾ, ਇਹ ਵੀ ਸਾਨੂੰ ਸੰਸਾਰ ਵਾਲੇ ਪਾਸੇ ਹੀ ਖਿੱਚਦੀਆਂ ਨੇ। ਲੜਕੀ ਵਿੱਚ ਕੋਈ? ਕਹਿੰਦੇ ਫਿਰ ਜਦੋਂ ਕੋਈ ਲੜਕੇ ਵੇਚ ਦਿੰਦਾ ਨਾ ਆਪਣੇ, ਫਿਰ ਉਹ ਇਹਨਾਂ ਧੀਆਂ ਨੂੰ ਵੀ ਵੇਚ ਦਿੰਦਾ। ਕੋਈ ਵਿਰਲਾ ਹੀ ਆ ਜਿਹੜਾ ਧੀਆਂ ਨੂੰ ਵੇਚ ਦਿੰਦਾ। ਕਹਿੰਦਾ ਬਾਬਾ ਆਪਣੇ ਅੰਦਰੋਂ ਆਸਾ, ਤ੍ਰਿਸ਼ਨਾਵਾਂ ਤੇ ਈਰਖਾ ਵੀ ਗੁਰੂ ਚਰਨਾਂ 'ਚ ਭੇਟ ਕਰ ਦਿੰਦਾ ਹੈ, ਠੀਕ ਹੈ, ਰੱਖ ਦਿੰਦਾ। ਕਦ ਲਈ? ਕਿ ਗੁਰੂ ਜੀ ਆ ਤੁਸੀਂ ਪੁੱਤਰ ਵੀ ਰੱਖ ਲਓ ਮੇਰੇ, ਮੇਰੀਆਂ ਧੀਆਂ ਵੀ ਰੱਖ ਲਓ, ਇਹਨਾਂ ਦੇ ਬਦਲੇ ਮੈਨੂੰ ਨਾਮ ਦੀ ਦਾਤ ਦੇ ਦਿਓ, ਮੈਨੂੰ ਸਿਮਰਨ ਦੀ ਦਾਤ ਦੇ ਦਿਓ, ਕਿਉਂਕਿ ਮੈਂ ਵਪਾਰੀ ਹਾਂ, ਮੈਂ ਵਪਾਰ ਕਰਨ ਆਇਆ ਤੇ ਤੁਹਾਡੇ ਕੋਲੋਂ ਨਾਮ ਲੈ ਕੇ ਜਾਣਾ ਤੇ ਕੁਝ ਤੁਹਾਨੂੰ ਦੇਣਾ ਪਏਗਾ। ਤੇ ਕਹਿੰਦੇ ਰੱਖ ਲਓ। ਕੀ ਰੱਖ ਲਓ? ਮੇਰੇ ਪੁੱਤਰ ਵੀ ਰੱਖ ਲਓ, ਮੇਰੀਆਂ ਧੀਆਂ ਵੀ ਰੱਖ ਲਓ, ਸਾਰਾ ਪਰਿਵਾਰ ਤੁਸੀਂ ਰੱਖ ਲਓ, ਮੈਨੂੰ ਨਾਮ ਦੀ ਦਾਤ ਦੇ ਦਿਓ। ਲੱਗਿਆ ਪਤਾ ਮਾਇਆ ਦਾ? ਬਾਬਾ ਮਾਇਆ ਸਾਥ ਨਾ ਹੋਏ। ਗੁਰੂ ਜੀ ਕਹਿਣ ਲੱਗੇ ਜਦੋਂ ਬ੍ਰਹਮ ਦੀ ਵਿਚਾਰ ਅੰਦਰ ਪੈਦਾ ਹੁੰਦੀ ਤੇ ਫਿਰ ਪਤਾ ਲੱਗਦਾ ਵੀ ਇਹ ਧੀਆਂ ਪੁੱਤਰ ਕਦੀ ਸਾਥ ਨਹੀਂ ਦਿੰਦੇ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜੱਗ ਮੋਇਆ। ਕਹਿੰਦੇ ਸਾਰੀ ਦੁਨੀਆ ਇਹਨਾਂ ਪੁੱਤਰਾਂ ਦੇ ਧੀਆਂ ਦੇ ਹੀ ਮੋਹ ਵਿੱਚ ਤੁਰੀ ਫਿਰਦੀ ਹੈ। ਕਹਿੰਦਾ ਪਾਪ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਧੀਆਂ ਦੇ ਮੋਹ ਚ ਤੁਰੀ ਫਿਰਦੀ ਹੈ। ਆਸਾ, ਤ੍ਰਿਸ਼ਨਾਵਾਂ ਤੇ ਈਰਖਾ ਦੇ ਚੱਕਰ 'ਚ ਤੁਰੀ ਫਿਰਦੀ ਸਾਰੀ ਦੁਨੀਆ। ਇਨ ਮਾਇਆ ਜੱਗ ਮੋਇਆ, ਸਾਰਾ ਸੰਸਾਰ ਇਹਨਾਂ ਨੇ ਆਪਣੇ ਪਿਆਰ 'ਚ ਖਿੱਚਿਆ ਹੋਇਆ। ਇਹਨਾਂ ਨੇ, ਇਹਨਾਂ ਪੁੱਤਰਾਂ ਦੇ ਧੀਆਂ ਨੇ, ਬਿਰਲਾ ਬੂਝੇ ਕੋਏ। ਕਹਿੰਦੇ ਕੋਈ ਬਿਰਲਾ ਹੀ ਆ ਜਿਹੜਾ ਇਸ ਚੀਜ਼ ਨੂੰ ਸਮਝਦਾ ਆ ਵੀ ਇਹ ਪੁੱਤਰ ਤੇ ਧੀਆਂ ਸਾਥ ਦੇਣ ਵਾਲੇ ਨਹੀਂ ਹੈ, ਇਹਨਾਂ ਨੇ ਸਾਥ ਛੱਡ ਦੇਣਾ, ਇਹਨਾਂ ਦੇ ਮਗਰ ਭੱਜਣ ਦੀ ਲੋੜ ਨਹੀਂ ਹੈ, ਇਹਨਾਂ ਨਾਲ ਨਾਤਾ ਜੋੜਨ ਦੀ ਲੋੜ ਨਹੀਂ ਹੈ। ਤਾਂ ਗੁਰੂ ਜੀ ਨੇ ਆਪ ਜੀ ਨੂੰ ਕਿਹਾ, ਕਹਿੰਦੇ ਭਾਈ ਥਾਲ ਵਿੱਚ ਤਿੰਨ ਵਸਤੂ ਪਈ, ਉਹ ਸੱਤ ਸੰਤੋਖ ਵਿਚਾਰੋ। ਦੇਖੋ ਪਹਿਲਾ ਫੁਲਕਾ ਖਾਧਾ ਤੇ ਵਿਚਾਰ ਬਣਿਆ, ਜਦੋਂ ਪਹਿਲਾ ਫੁਲਕਾ ਖਾ ਲਿਆ ਤੇ ਸੰਤੋਖ ਆਪੇ ਅੰਦਰ ਪ੍ਰਗਟ ਹੋ ਗਿਆ। ਕਿਵੇਂ ਪ੍ਰਗਟ ਹੋ ਗਿਆ? ਕਿ ਸਾਡੇ ਮਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰਨਾ ਸੋਝੀ ਆ ਗਈ ਵੀ ਇਹ ਮਾਇਆ ਕਿਸੇ ਕੰਮ ਦੀ ਨਹੀਂ ਹੈ, ਤੇ ਸਾਡੇ ਨੂੰ ਸੰਤੋਖ ਪੈਦਾ ਹੋ ਗਿਆ। ਕਹਿੰਦਾ ਸੰਤੋਖ ਪੈਦਾ ਹੋ ਗਿਆ ਕਿ ਮੈਨੂੰ ਕੁਛ ਨਹੀਂ ਚਾਹੀਦਾ, ਕਿਸੇ ਚੀਜ਼ ਦੀ ਲੋੜ ਨਹੀਂ, ਸੰਤੋਖੀ ਹੋ ਗਿਆ। ਐਸਾ ਸੰਤੋਖੀ ਹੋਇਆ, ਐਸਾ ਮਨ 'ਚ ਸੰਤੋਖ ਆਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ। ਹੁਣ ਧਿਆਨ ਦੇਣਾ, ਹੁਣ ਥੱਲੜਾ ਫੁਲਕਾ ਰਹਿ ਗਿਆ, ਜਦੋਂ ਸੰਤੋਖ ਦਾ ਫੁਲਕਾ ਚੁੱਕਿਆ, ਦੂਜਾ ਫੁਲਕਾ ਚੁੱਕਿਆ, ਪਹਿਲਾ ਫੁਲਕਾ ਲੱਭਣਾ ਨਹੀਂ ਪੈਂਦਾ, ਆਪੇ ਦਿਖਾਈ ਦੇਣ ਲੱਗ ਪੈਂਦਾ, ਠੀਕ ਹੈ। ਆ ਧਿਆਨ ਦੇਣਾ, ਕਈ ਸੱਜਣ ਕਹਿਣਗੇ ਬਾਬਾ ਜੀ ਪਾਠ ਤਾਂ ਅਸੀਂ ਰਾਤ ਦਿਨ ਕਰਦੇ ਪਰ ਸੰਤੋਖ ਨਹੀਂ ਬਣਦਾ ਮਨ 'ਚ। मन भटकदा बड़ा है क्योंकि फुलका खादा नहीं है, चुकिया ही नहीं उतों। इहदा मतलब गुरबाणी दी विचार कीती नहीं है तां अंदर संतोख पैदा नहीं होया। हुण अगली गल उहने कह दित्ती सत संतोख विचारो। सत की चीज है? उच्चा आचरण। कहिंदा जी बतेरी कोशिश करी दी आचरण बनाउण दी पर बनदा नहीं है, सोच नहीं बनदी उदां दी। इहदी गलों क्योंकि भाई तू फुलका चुकिया ही नहीं उतला, संतोख रूपी फुलका चुक के देख लै, जदों दूजा फुलका चुक लेगा पहला आपे दिखाई देन लग पेगा। जिदन मन संतोखी हो जाएगा, मन विच संतोख टिक जाएगा, वह तू फुलका छक लेगा, वह अवस्था बन जाएगी। उच्चे आचरण की अवस्था तेरे अंदर आपे ही निकल आनी है, आप ही पैदा हो जानी, तेरा मन का सुभाव आपे ही बन जाना, छड की लेना इस जग तो, तेरे अंदर सत पैदा हो जाएगा। ठीक है, फिर गुरु जी की कहने लगे, कहते अमृत नाम ठाकुर कह पायो जिसका सबस आधार हो। ध्यान देना, कहिंदे तीन चीजा जो मिल जांदियां, जो तीन चीजा तीन फुलके खा लैंदा ना, फिर इहनू पता लगदा भी मेरे इस थाल दे अंदर ही नाम सोझी मेरे अंदर ही पई है। यह सोझी बाहरों नहीं जे आउंदी। जदों आपां गुरु दे लड़ लगदे हां, गुरबाणी पढ़दे हां, आपां कहिंदे ते है ना भी यार फलाणे नूं सोझी है, टमकाणे नूं सोझी है, फलाने अंदर ज्ञान है, टमकाने अंदर ज्ञान है, ऐसी कोई गल नहीं। गुरु रूप प्यारी साध संग जीओ, आप गुरु ग्रंथ साहब नूं पढ़ के देख लो और विचार करके देख लो, ज्ञान तुहाडे अंदर भी आ जाएगा। इहदा मतलब तुहाडे अंदर भी वह जगह हैगी है, तुहाडे अंदर भी वह लाइट जगदी है, तुहाडे अंदर भी प्रकाश हैगा आ, पर सिर्फ फर्क इन्ना आ कि गुरु रूप प्यारी साध संग जीओ ध्यान दिओ। आप जी कदी देखिया होना जिंदगी दे अंदर लकड़ है, सगल बनस्पत में बसंतर, सगल दूध में की है। हुण ध्यान देना, लकड़ी लैके आने आप, लकड़ी लैके आने, एक तीली लाने आप, ठीक, वो तीली एक सैकंड जल के राख हो जाती पर लकड़ सड़ती रही। हुण वो अग कित्थों आ रही है? वो लकड़ के अंदर आ गया। गुरु प्यारी साध संग जी, वो लकड़ के अंदरली अग दिखती नहीं किसी को। वह कदों प्रकट होंगी है? जदों आप बाहरों अग ला दें उदों दिखती है, उदों अपना आप सड़ के राख कर दी है। सगल दुध में की आ, हम सब लो कहते जो दुध है ना, दुध उसके अंदर घ्यो आ, देखता नहीं किसी को, पर जुगती ना कढ़ना पैंदा, दुध नूं जमाउणा पैंदा, दही बनता, दही नूं रड़कना पैंदा, मक्खन बनता, मक्खन नूं काढ़ना पैंदा, विचों घ्यो निकलता, पर वह घ्यो तक पहुंचा कौन आ? दुध ही पहुंचा ना, दुध के अंदर घ्यो सी ना, पर जुगती ना कढ़ना पिया। गुरु जी ने क्यों इशारा किया सगल दुध में की आ? कहते सारे दुधां के अंदर घ्यो आ, पर जुगती ना कढ़ना पैना, इशारा किया। कहते जिवें दुध अंदर घ्यो लुकिया सी, इदां मना तेरे अंदर प्रकाश लुकिया, जुगती नाल कढ़ना पैना, जुगती नाल कढ़ना पैना। जुगती अपना, हुण ध्यान दिओ, दुध जमा लिया, पुछा की करन लिया? दुध जमाउंदे आ। हुण ध्यान दिओ, जदों क्या दुध जमाउण रहे हैं तो किसी ने सियाने ने पूछ लिया की करना ही दुध जमा के, आ तू इना दुध जमाता फड़ के, है अपने घर के मैंबर सारे चार ने, इना दही तू की करना? अगों जवाब दिंदा कहिंदा जी इदा है, मैनू भी पता है कि अपने घर के चार मैंबर ही ने, कि दही खा लेंगे, तो मैं सुख नाल 10 लीटर दुध आ, तो मैं सारा ही जमाता। तो की कहिंदा? कहना दही एक दो कौलियां खा लेंगे, बाकी घ्यो कढ लेंगे। कहता मतलब उन्होंने सोची है पहला ही भी मैं चो घ्यो कढ़ना, घ्यो कढ़न लई जाग लाई है। तो गुरु साहब ने कहन लगे, कहते मना तेरे अंदर ही प्रकाश आ, उस प्रकाश नूं प्रकट करन लई गुरु दे कोलों नाम की दात लई है। घ्यो नूं जाग तां लाई आ, ये जम जाए, तो मन नूं गुरबाणी पढ़ाई आ, गुरु के चरणां नाल जोड़िया, क्योंकि मन जागरूती आ जाए, ये भी जम जाए, कि जाग जाए, सुताया बाणी च लिखिया, पढ़ लो। आप की कहने एवें सुता, मैं तो जागण रहा। तो धन गुरु ग्रंथ साहब मन में आवाज मार के कहते जन्म जन्म का सोया जाग, कहते शरीर तो तेरा जागण रहा, मना तू तो जन्मा जन्मा सुता पिया, हुण ते जाग। सो विचार करनी है कि जिवें दुध के अंदर घ्यो लुके बैठा, उदा ही साडी आत्मिक अवस्था के अंदर प्रकाश लुके बैठा है, अनहद शब्द ब्रह्म ज्ञान लुके बैठा है, पर फर्क ज्योती नाल कढ़ना पैना। ठीक है, सानू गुरु दे लड़ लग के नाम दी जाग लाउणी पैणी है, जागरूक आऊगी ते अगली अवस्था तब्दीलियां आउंदियां जाणगियां। ਤਾਂ ਗੁਰੂ ਜੀ ਕਹਿਣ ਲੱਗੇ ਅੰਮ੍ਰਿਤ ਨਾਮ ਠਾਕਰ ਕੇ ਪਇਓ ਜਿਸ ਕਾ ਸਬਸ ਅਧਾਰੋ। ਹੁਣ ਧਿਆਨ ਦਿਓ, ਅੰਮ੍ਰਿਤ ਕੀ ਹੈ? ਆਤਮਿਕ ਸੋਝੀ, ਆਤਮਿਕ ਜੀਵਨ। ਕਹਿਣ ਲੱਗੇ ਭਈ ਹੇ ਮਨਾ, ਤੇਰੇ ਅੰਦਰ ਆਤਮਿਕ ਸੋਝੀ ਜਿਹੜੀ ਹੈ ਉਹ ਸਾਰਿਆਂ ਅੰਦਰ ਹੀ ਰੱਖੀ ਹੋਈ ਹੈ। ਹੁਣ ਸਗਲ ਦੁੱਧ ਮੈਂ ਕੀ ਆ, ਸਗਲ ਅੱਖਰ ਕਿਉਂ ਲਾਇਆ? ਇਹਦਾ ਮਤਲਬ ਕਿ ਇਹ ਗੱਲ ਨਹੀਂ ਹੈਗੀ ਇਕੱਲੇ ਮੱਝ ਦਾ ਤੇ ਗਾਂ ਦਾ ਦੁੱਧ ਹੈ ਉਹਦੇ ਵਿੱਚ ਹੀ ਘਿਓ ਆ। ਕਹਿੰਦੇ ਨਹੀਂ, ਭਾਵੇਂ ਬੱਕਰੀ ਦਾ ਦੁੱਧ ਚੋਲਾ ਉਹਦੇ 'ਚ ਵੀ ਘਿਓ ਆ। ਦੱਸੋ ਸਗਲ ਦੁੱਧ ਲਿਖਿਆ, ਇਹਦਾ ਮਤਲਬ ਇਸ਼ਾਰਾ ਕੀਤਾ। ਇੱਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਸ ਅਕਾਲ ਪੁਰਖ ਦੀ ਜਿਹੜੀ ਆਤਮਿਕ ਸੋਝੀ ਹੈ ਨਾ, ਉਹ ਇਕੱਲੀ ਗਿਆਨੀਆਂ ਮਹਾਂਪੁਰਖਾਂ ਅੰਦਰ ਨਹੀਂ, ਸਾਰਿਆਂ ਅੰਦਰ ਹੀ ਹੈ। ਦੱਸੋ ਸਾਰਿਆਂ ਅੰਦਰ ਹੀ ਹੈ, ਠੀਕ ਹੈ। ਅੰਮ੍ਰਿਤ ਨਾਮ ਠਾਕਰ ਕੇ ਪਇਓ ਜਿਸ ਕਾ ਸਬਸ ਅਧਾਰੋ। ਕਹਿੰਦੇ ਜਿਸ ਸ਼ਬਦ ਦਾ, ਜਿਸ ਨਾਮ ਦਾ, ਜਿਸ ਸੋਝੀ ਦਾ ਸਾਰੀ ਦੁਨੀਆਂ ਨੂੰ ਆਸਰਾ ਆ। ਇਕੱਲਾ ਕਿਸੇ ਬ੍ਰਹਮ ਗਿਆਨੀ ਨੂੰ ਨਹੀਂ ਹੈ, ਇਕੱਲਾ ਕਿਸੇ ਮਹਾਂਪੁਰਖ ਨੂੰ ਨਹੀਂ ਹੈ, ਸਾਰੀ ਸ੍ਰਿਸ਼ਟੀ ਨੂੰ ਆਸਰਾ ਹੈ। ਇਹਦਾ ਮਤਲਬ ਨਾਸਤਕ ਤੋਂ ਨਾਸਤਕ ਬੰਦੇ ਨੂੰ ਵੀ ਉਸ ਸੋਝੀ ਦਾ ਆਸਰਾ ਆ। ਸੋ ਵਿਚਾਰ ਕਰਨਾ। ਅੱਗੇ ਗੁਰੂ ਜੀ ਕਹਿੰਦਾ, ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਏ ਉਧਾਰੂ। ਕਹਿੰਦੇ ਇੱਦਾਂ ਆ ਵੀ ਹੁਣ ਹੈ ਤੇ ਸਾਰਿਆਂ ਅੰਦਰ ਹੀ, ਪਰ ਜੇ ਕੋ ਖਾਵੇ, ਕਹਿੰਦਾ ਜੇ ਕੋ ਗੁਰੂ ਦੇ ਕੋਲੋਂ ਨਾਮ ਲੈ ਕੇ ਖਾ ਲਵੇ, ਖਾ ਲੈਣ ਦਾ ਭਾਵ ਕੀ ਹੈ? ਅੰਦਰ ਟਿਕਾ ਲਵੇ। ਹੁਣ ਦੇਖੋ ਤੁਸੀਂ ਨਾ ਇੱਕ ਪਤੀਲਾ ਦੁੱਧ ਦਾ ਸੀ, ਇੱਕ ਪਤੀਲਾ ਦੁੱਧ ਦਾ ਲਿਆ, ਉਹਦੇ ਵਿੱਚ ਇੱਕ ਚਮਚਾ ਦਹੀਂ ਦਾ ਵਿੱਚ ਪਾਤਾ, ਠੀਕ ਹੈ। ਹੁਣ ਲਾਗੇ ਬੱਚਾ ਬੈਠਾ ਸੀ, ਬੱਚਾ ਵਿਚਾਰਾ ਨਦਾਨ ਸੀ, ਅਣਜਾਣ ਸੀ, ਕੁਛ ਨਹੀਂ ਸੀ ਪਤਾ ਅਜੇ। ਤੁਸੀਂ ਇੱਕ ਚਮਚਾ ਦਹੀਂ ਦਾ ਲਿਆ ਤੇ ਦੁੱਧ 'ਚ ਘੋਲ ਦਿੱਤਾ, ਉਹ ਦੁੱਧ ਜਿਹੜਾ ਨਾ ਦਹੀਂ ਖਾ ਗਿਆ, ਦੁੱਧ ਨੂੰ, ਦੁੱਧ ਜਿਹੜਾ ਹੈ ਦਹੀਂ ਨੂੰ ਖਾ ਗਿਆ। ਕਹਿੰਦਾ ਭਾਵ ਆਪਣੇ 'ਚ ਸਮੋਲਿਆ ਉਹਨੇ, ਅਤੇ ਕੀ ਕਿਹਾ ਬੱਚੇ ਨੂੰ? ਪੁੱਤ ਮੈਂ ਦਹੀਂ ਜਮਾਤਾ। ਅਤੇ ਬੱਚਾ ਕੀ ਕਹਿੰਦਾ ਅੱਗੋਂ? ਕਹਿੰਦਾ ਮਾਂ ਕਿੱਥੇ ਦਹੀਂ ਜੰਮੇ? ਤੁਸੀਂ ਕਹਿੰਦੇ ਮੈਂ ਦਹੀਂ ਜਮਾਤਾ, ਉਹ ਦਹੀਂ ਤੇ ਲੁਕੀ ਗਿਆ, ਲੱਭਣ ਨਹੀਂ ਡਿਆ ਕਿੱਥੇ ਗਿਆ, ਤੂੰ ਦਹੀਂ ਕਿੱਦਾਂ ਜੰਮ ਜੂਗਾ? ਉਹ ਕਹਿੰਦੀ ਪੁੱਤਰ ਸਵੇਰੇ ਦੇਖੀ, ਕਹਿੰਦਾ ਮਤਲਬ ਟਾਈਮ ਲੱਗੂਗਾ ਹੈ ਨਾ ਤਬਦੀਲ ਹੋਣ 'ਚ। ਇੱਦਾਂ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜੇ ਕੋ ਖਾਵੇ, ਉਹ ਦੁੱਧ ਨੇ ਦਹੀਂ ਖਾ ਲਿਆ। ਕਹਿੰਦਾ ਭਾਵ ਇਹ ਮਨਾ, ਤੇਰੇ ਅੰਦਰ ਵੀ ਪ੍ਰਕਾਸ਼ ਆ, ਤੂੰ ਦੁੱਧ ਦੀ ਨਹੀਂ ਆ, ਪਰ ਜੇ ਕਿਤੇ ਗੁਰੂ ਕੋਲ ਲਿਆ ਸ਼ਬਦ, ਇੱਕ ਚਿਮਚਾ, ਇੱਕ ਜਾਗ, ਇੱਕ ਅੱਖਰ, ਇੱਕ ਸ਼ਬਦ, ਤੂੰ ਖਾ ਲਵੇ ਆਪਣੇ ਚ ਮਿਲਾ ਲਵੇ, ਜੇ ਕੋ ਪਹੁੰਚੇ ਪੁੰਜੇ ਦਾ ਭਾਵ ਕੀ, ਪਹੁੰਚਾ ਲਵੇ। ਹੁਣ ਧਿਆਨ ਦਿਓ, ਗੁਰੂ ਪਿਆਰੀ ਸਾਧ ਸੰਗਤ ਜੀਓ, ਅਗਰ ਦਹੀਂ ਪਾਈਏ ਦੁੱਧ 'ਚ ਤੇ ਦਹੀਂ ਦੀ ਮਕਦਾਰ ਘੱਟ ਹੋਵੇ ਤੇ ਦੁੱਧ ਫਟ ਜਾਂਦਾ, ਜੰਮਦਾ ਨਹੀਂ ਹੈ। ਇਹਦਾ ਮਤਲਬ ਉਹਦੇ ਕੋਲ ਪਚਾਉਣ ਦੀ ਤਾਕਤ ਚਾਹੀਦੀ ਹੈ, ਠੀਕ ਹੈ। ਦੁੱਧ ਮਾੜਾ ਹੋਵੇ, ਦਹੀਂ ਲਾ ਦਿਓ ਭਾਵੇਂ, ਤਾਂ ਵੀ ਫਟ ਜੂਗਾ। ਗੁਰੂ ਜੀ ਕਹਿਣ ਲੱਗੇ, ਮਨਾ ਜਦੋਂ ਤੂੰ ਇਸ ਸ਼ਬਦ ਨੂੰ ਆਪਣੇ ਅੰਦਰ ਪਚਾਉਣ ਦੀ ਤਾਕਤ ਰੱਖੇ, ਤਾਕਤ ਕੀ ਚੀਜ਼ ਹੈ ਬਈ, ਕੀ ਤਾਕਤ ਰੱਖਣੀ ਹੈ ਪਚਾਉਣ ਦੀ? ਪਚਾਉਣ ਦੀ ਤਾਕਤ ਆ ਕਿ ਤੇਰੇ ਅੰਦਰ ਦੀ ਸੁਰਤੀ ਜਿਹੜੀ ਹੈ ਨਾ, ਉਹ ਗੁਰੂ ਚਰਨ ਨਾਲ ਜੁੜੀ ਹੋਵੇ, ਤਾਂ ਤੂੰ ਸ਼ਬਦ ਨੂੰ ਪਚਾ ਸਕਦਾ। ਤੇ ਜੇ ਤੇਰਾ ਧਿਆਨ ਸੰਸਾਰ 'ਚ ਲੱਗਾ ਹੋਵੇ ਤੇ ਤੂੰ ਇਸ ਸ਼ਬਦ ਨੂੰ ਪਚਾ ਨਹੀਂ ਸਕਦਾ। ਦੁੱਧ ਜਿਹੜਾ ਫਟ ਜਾਂਦਾ, ਇੱਦਾਂ ਸੁਰਤੀ ਵੀ ਸੰਸਾਰ ਮੋਹ ਮਾਇਆ 'ਚ ਫਸੀ ਫਟ ਜਾਂਦੀ ਆ, ਜੰਮਦਾ ਨਹੀਂ। ਕਹਿੰਦਾ ਭਾਵ ਅਵਸਥਾ ਤਬਦੀਲ ਨਹੀਂ ਹੁੰਦੀ। ਫਿਰ ਗੁਰੂ ਜੀ ਕਹਿਣ ਲੱਗੇ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ। ਕਹਿੰਦਾ ਜੇ ਕੋਈ ਇਹਨੂੰ ਖਾ ਲਵੇ ਤੇ ਫਿਰ ਇਹਨੂੰ ਪਹੁੰਚਾ ਲਵੇ, ਕਹਿੰਦਾ ਭਾਵ ਜੇ ਸ਼ਬਦ ਨੂੰ ਆਪਣੇ ਅੰਦਰ ਟਿਕਾ ਲਵੇ ਤੇ ਉਹਦਾ ਫਿਰ ਪਾਰ ਉਤਾਰਾ ਹੋ ਜਾਂਦਾ, ਉਹਦਾ ਉਧਾਰ ਹੋ ਜਾਂਦਾ। ਦੇਖੋ ਕਿੱਡੀਆਂ ਆਨੰਦਮਈ ਗੱਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ, ਪਰ ਆਪਾਂ ਕੀ ਕਰੀ ਜਾਂਦੇ ਹਾਂ, ਪੜਪੜ ਗੱਡੀ ਲਦੀ ਭੰਡਾ ਬਣੀ ਜਾਂਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਧੰਨ ਧੰਨ ਕਰਾ ਦਿੱਤੀ ਫੜ ਕੇ। ਅਸੀਂ ਗੁਰੂ ਸਾਹਿਬਾਂ ਨੂੰ ਮਨਾਉਂਦੇ ਹੀ ਮਰ ਗਏ ਸਾਰੀ ਉਮਰ। ਫਿਰ ਗੁਰੂ ਕਦੋਂ ਵਕਤ ਆਊਗਾ ਜਦੋਂ ਮੇਰੀ ਮੰਨੋਗੇ, ਕਦੋਂ ਵਕਤ ਆਊਗਾ ਜਦੋਂ ਮੇਰੀ ਸੁਣੋਗੇ? ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ, ਕਹਿੰਦੇ ਭੋਲਿਆ ਆਹ ਜਨਮ ਤੈਨੂੰ ਪਤਾ ਕਦੋਂ ਲਈ ਮਿਲਿਆ? ਕਹਿੰਦਾ ਕਦੋਂ ਲਈ ਮਿਲਿਆ? ਕਹਿੰਦੇ ਮਨੁੱਖੀ ਜਾਮਾ ਆ, ਇਹਦੇ ਅੰਦਰ ਤੂੰ ਗੁਰੂ ਦੀ ਮੰਨ ਸਕਦਾ, ਤਾਂ ਮੈਂ ਗੁਰੂ ਬਣ ਕੇ ਆਇਆ ਸੰਸਾਰ ਤੇ। ਰੱਬ ਦਾ ਦੂਜਾ ਰੂਪ ਆ ਗੁਰੂ ਗ੍ਰੰਥ ਸਾਹਿਬ ਜੀ, ਇਹ ਸੰਸਾਰ ਨੂੰ ਸਮਝਾਉਣ ਆਏ ਆ, ਮਨਾਉਣ ਆਏ ਆ। ਧਿਆਨ ਦੇਣਾ, ਜਿੱਥੇ ਕੋਈ ਪੜ੍ਹਾਉਣ ਵਾਲਾ ਹੋਵੇ, ਜਿੱਥੇ ਕੋਈ ਪੜ੍ਹਨ ਵਾਲਾ ਉੱਥੇ ਪੜ੍ਹਾਉਣ ਵਾਲਾ, ਜਿੱਥੇ ਕੋਈ ਪੜ੍ਹਨ ਵਾਲਾ ਉੱਥੇ ਪੜ੍ਹਾਉਣ ਵਾਲਾ ਕੋਈ ਨਹੀਂ। ਆਪ ਜੀ ਨੇ ਜ਼ਿੰਦਗੀ ਦੇਖਿਆ, ਨਿੱਕੇ ਜਿਹੇ ਸਾਂ ਜੇ ਕਿਤੇ ਜਾਣ ਡੇ ਸਾਂ, ਅਤੇ ਕੀ ਦੇਖਿਆ ਵੀ ਉਹ ਟੱਪਰ ਵਾਸੀ ਜੀ ਹੁੰਦੇ, ਉਹਨਾਂ ਨੇ ਝੁੱਗੀਆਂ ਜਿਹੀਆਂ ਲਾਈਆਂ ਤੇ ਉਹ ਬੈਠੇ ਸਾਰੇ ਜਣੇ। ਸਾਡੇ ਨਾਲ ਕੋਈ ਸੱਜਣ ਸੀ, ਉਹਨੂੰ ਪੁੱਛਿਆ ਵੀ ਵੱਡੇ ਸਨ, ਬਜ਼ੁਰਗ ਸਨ, ਸਿਆਣੇ ਸਨ, ਉਹਨਾਂ ਨੂੰ ਪੁੱਛਿਆ ਵੀ ਅੰਕਲ ਜੀ ਇੱਥੇ ਕੋਈ ਸਕੂਲ ਨਹੀਂ ਹੈਗਾ? ਤੇ ਬੜੇ ਪਿਆਰ ਨਾਲ ਕਹਿੰਦੇ ਸ਼ਾਬਾਸ਼, ਤੂੰ ਕੋਈ ਪੁੱਛਿਆ? ਨਹੀਂ ਕੁਛ ਨਹੀਂ ਪੁੱਛਿਆ, ਦੇਖੋ ਇਹ ਨਿਆਣੇ ਖੇਡਣ ਡਏ ਨੇ, ਕੋਈ ਮਿੱਟੀ ਐਨ ਸੁੱਟਣ ਡਿਆ, ਕੋਈ ਐਨ ਸੁੱਟਣ ਡਿਆ, ਕਿੰਨੀਆਂ ਹੀ ਝੁੱਗੀਆਂ ਨੇ, ਪੂਰਾ ਪੂਰਾ ਮਹੱਲਾ ਬਣਿਆ ਪਿਆ, ਸਕੂਲ ਨਹੀਂ ਹੈਗਾ ਕੋਈ? ਅੱਗੋਂ ਕਹਿੰਦੇ ਕਹਿੰਦੇ ਪੁੱਤਰ, ਜਿੱਥੇ ਕੋਈ ਪੜ੍ਹਨ ਵਾਲਾ ਹੋਵੇ ਉੱਥੇ ਕੋਈ ਪੜ੍ਹਾਉਣ ਵਾਲਾ ਹੁੰਦਾ, ਇਹਨਾਂ ਚ ਕੋਈ ਪੜ੍ਹਨ ਵਾਲਾ ਨਹੀਂ, ਫਿਰ ਸਕੂਲ ਖੋਲ੍ਹਣ ਦਾ ਕੀ ਫਾਇਦਾ? ਅੱਗੇ ਗਏ ਤਾਂ ਅੱਗੇ ਪਿੰਡ ਆ ਗਿਆ ਇੱਕ, ਹੁਣ ਉਹਨਾਂ ਦੇ ਮਨ ਚ ਖਿਆਲ ਆਇਆ ਵੀ ਯਾਰ ਇਸ ਬੱਚੇ ਨੂੰ ਸਮਝਾਇਆ ਜਾਵੇ। ਪਿੰਡ ਆਇਆ, ਪੱਕੇ ਮਕਾਨ ਪਿੰਡ ਚ ਲੈ ਗਏ ਤੇ ਗਲੀ ਚੋਂ ਲੰਘ ਦੇ ਲੰਘਦੇ ਵੇਖਿਆ ਉਹਨੇ ਫਰਾਮਣੇ ਲਿਖਿਆ ਸੀ ਪ੍ਰਾਇਮਰੀ ਸਕੂਲ। ਕਹਿੰਦੇ ਦੇਖ ਇੱਥੇ ਸਕੂਲ ਆ ਗਿਆ ਪੁੱਤਰ। ਹਾਂਜੀ, ਇੱਥੇ ਕੋਈ ਸਕੂਲ ਆ ਗਿਆ, ਉੱਥੇ ਕਿਉਂ ਨਹੀਂ ਹੈਗਾ? ਕਹਿੰਦੇ ਬਈ ਇਹਨਾਂ ਦੇ ਬੱਚੇ ਪੜ੍ਹ ਸਕਦੇ ਆ, ਇੱਥੇ ਤਾਂ ਸਕੂਲ ਬਣਾਇਆ, ਉਹਨਾਂ ਦੇ ਬੱਚਿਆਂ ਨੇ ਪੜ੍ਹਨਾ ਹੀ ਨਹੀਂ ਹੈਗਾ, ਸਕੂਲ ਦੀ ਲੋੜ ਹੀ ਨਹੀਂ। ਫਿਰ ਧਿਆਨ ਦੇਣਾ, 83,99,999 ਜਨਮ, ਉੱਥੇ ਆਤਮਾ ਪੜ੍ਹ ਸਕਦੀ ਨਹੀਂ, ਉਸੇ ਪੜ੍ਹਾਉਣ ਵਾਲਾ ਕੋਈ ਨਹੀਂ ਗਿਆ, ਉਹਨਾਂ ਜਨਮਾਂ ਅੰਦਰ ਗੁਰੂ ਨਹੀਂ ਹੈ, ਪੜ੍ਹਾਉਣ ਵਾਲਾ ਨਹੀਂ ਹੈ, ਕਿਉਂਕਿ ਪੜ੍ਹਨ ਜੋਗੇ ਨਹੀਂ ਹੈ। ਮਨੁੱਖੀ ਜਾਮੇ ਦੇ ਅੰਦਰ ਆਤਮਾ ਪੜ੍ਹਨ ਜੋਗੀ ਹੈ, ਇਸ ਕਰਕੇ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਕੇ ਪੜ੍ਹਾਉਣ ਆ ਗਿਆ। ਤੇ ਜਿੱਥੇ ਪੜ੍ਹਨ ਜੋਗੇ ਉੱਥੇ ਪੜ੍ਹਦੇ ਨਹੀਂ, ਤੇ ਜਿੱਥੇ ਪੜ੍ਹਨ ਜੋਗੇ ਨਹੀਂ ਉੱਥੇ ਤਰਲੇ ਲੈਣ ਦੇ। ਸੱਚ ਜੀ, ਅੱਜ ਆਪਾਂ ਕਹਿੰਦੇ ਨਹੀਂ ਕਿਸੇ ਵੇਲੇ ਆਪਣੇ ਬੱਚਿਆਂ ਨਾਲ ਗੱਲ ਕਰਦੇ ਹਾਂ, ਬੱਚੇ ਸਕੂਲ ਨਹੀਂ ਜਾਂਦੇ, ਪੜ੍ਹਦੇ ਨਹੀਂ ਹੈ, ਆਪਾਂ ਬੱਚਿਆਂ ਨੂੰ ਤਾਂ ਨਾ ਮਾਰਦੇ ਹਾਂ, ਕਹਿੰਦੇ ਉਹ ਗੱਲ ਸੁਣੋ ਮੂਰਖੋ, ਤੁਹਾਡੇ ਮਾਂ ਪਿਓ ਪੜ੍ਹਾਉਣ ਜੋਗੇ ਨੇ, ਤੁਸੀਂ ਪੜ੍ਹਦੇ ਨਹੀਂ, ਉਹ ਪੁੱਛੋ ਭਜਾ ਕੇ ਫੁੱਟਪਾਥ ਤੇ ਬੈਠੇ ਗਰੀਬਾਂ ਨੂੰ, ਤਰਲੇ ਲੈਣ ਦੇ ਸਾਨੂੰ ਕੋਈ ਪੜ੍ਹਾ ਦੇਵੇ, ਤੁਸੀਂ ਪੜ੍ਹਦੇ ਨਹੀਂ। ਉਹੀ ਹਾਲ ਕਿ ਪਿਛਲਿਆਂ ਜਨਮਾਂ ਅੰਦਰ ਮਨ ਤਰਫ ਵਧਾਰਿਆ ਕਿ ਪਰਮਾਤਮਾ ਕਿਰਪਾ ਕਰ, ਕਰਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ, ਵਾਰੀ ਮੰਗਦਾ ਰਿਹਾ, ਕਹਿੰਦੇ ਕਰਮਾਂ ਤੋਂ ਹੀ ਨਹੀਂ ਸੱਖਣੀ ਆਤਮਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੀ, ਕਹਿੰਦੀ ਪਰਮਾਤਮਾ ਤੇਰੇ 'ਚ ਲੀਨ ਹੋਣ ਦੀ ਮੇਰੀ ਵਾਰੀ ਕਦੋਂ ਆਊਗੀ? ਇਹਨਾਂ ਨੂੰ ਮੰਗਦੀ ਸਾਂ ਵੀ ਮੈਂ ਕਦੋਂ ਪੜ੍ਹੂਗੀ? ਤੇ ਗੁਰੂ ਜੀ ਕਹਿਣ ਲੱਗੇ, ਪਿਛਲਿਆਂ ਜਨਮਾਂ 'ਚ ਹਾੜੇ ਕੱਢਦੇ ਰਹੀ, ਹੁਣ ਮਨੁੱਖ ਦਾ ਜਾਮਾ ਮਿਲਿਆ ਤੇ ਹੁਣ ਗੁਰੂ ਦੇ ਲੜੀ ਨਹੀਂ ਲੱਗਦੀ, ਹੁਣ ਗੁਰੂ ਸਾਹਿਬਾਂ ਕੋਲੋਂ ਪੜ੍ਹਾਈ ਨਹੀਂ ਕਰਦੀ। ਕਹਿੰਦਾ ਬਾਬ ਸ਼ਬਦ ਦੀ ਦਾਤ ਹਾਸਲ ਨਹੀਂ ਕਰਦੀ। ਕੀ ਕਹਿੰਦੀ ਹੈ? ਹੁਣ ਭੱਜੀ ਫਿਰਨੀ ਆ ਮੋਹ ਮਾਇਆ ਦੇ ਵਿੱਚ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਲੱਗਾ ਜੇ ਵੀ ਨਹੀਂ ਸੰਸਾਰ ਦੀ ਕੋਈ ਚੀਜ਼ ਇਕੱਠੀ ਹੋ ਜਾਵੇ, ਸੰਸਾਰ ਤੇ ਨਾ ਰਹਿ ਜਾਵੇ। ਬੰਦਾ ਕਹਿੰਦਾ ਜ਼ਰੂਰ ਜੇ ਮਰ ਤਾਂ ਜਾਣਾ ਹੀ ਹੈ, ਅੱਜ ਮਰਜ਼ੀ ਹੈ, ਕੱਲ੍ਹ ਮਰਜ਼ੀ ਹੈ, ਦੇਖਿਓ ਤੇ ਕੀ ਕਹਿੰਦਾ? ਆਪਣੇ ਲਈ ਨਹੀਂ ਕਹਿੰਦਾ, ਕਹਿੰਦਾ ਮੈਂ ਚਾਹੁੰਦਾ ਵਾਂ ਪਿੱਛੋਂ ਬੱਚੇ ਨਾ ਭੁੱਖੇ ਮਨ, ਬੱਚਿਆਂ ਲਈ ਕੁਝ ਇਕੱਠਾ ਕਰ ਦੇਈਏ। ਗੁਰੂ ਪਿਆਰਿਆ, ਇਹ ਗੱਲ ਪੱਲੇ ਬੰਨ ਕੇ ਦੇਖੀ, ਤੂੰ ਬੱਚਿਆਂ ਲਈ ਇਕੱਠਾ ਕਰਨ ਡਿਆ ਕਿ ਬੱਚੇ ਸੁੱਖ ਦੀ ਜ਼ਿੰਦਗੀ ਬਤੀਤ ਕਰਨਗੇ, ਕੁਝ ਖਾ ਲੈਣਗੇ, ਪਰ ਇੱਕ ਗੱਲ ਪੱਲੇ ਬੰਨ ਕੇ ਦੇਖੀ, ਜੇ ਬੱਚੇ ਦੇ ਭਾਗਾਂ ਵਿੱਚ ਹੈਗਾ ਨਾ, ਤੇਰੀ ਕਮਾਈ ਨਾ ਵੀ ਹੋਵੇ ਤਾਂ ਵੀ ਸੁੱਖ ਭੋਗੂਗਾ। ਜੇ ਬੱਚੇ ਦੇ ਭਾਗਾਂ ਦੁੱਖ ਲਿਖਿਆ ਤੇ ਤੂੰ ਜਿੰਨੀ ਮਰਜ਼ੀ ਜ਼ਮੀਨ ਜਾਇਦਾਦ ਇਕੱਠੀ ਕਰਕੇ ਦੇ ਜਾ, ਦੁੱਖ ਭੋਗੂਗਾ। ਕਹਿੰਦੇ ਕਿਵੇਂ? ਦੇਖਿਆ ਤੇ ਗੁਰਸਿੱਖ ਪਿਆਰੇ ਸਨ, ਉਹਨਾਂ ਦੀ ਕੋਈ 2-4 ਕਿੱਲੇ ਪੈਲੀ ਸੀ, ਬੜੀ ਮਿਹਨਤ ਕੀਤੀ, 400 ਕਿੱਲਾ ਪੈਲੀ ਬਣਾਈ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ, 400 ਕਿੱਲਾ। ਤੇ ਜਦੋਂ ਵੀ ਵਿਆਹ ਕਰਨਾ ਤੇ ਕੋਈ ਗੱਲ ਕਹਿ ਕੇ, ਮੈਂ ਆਪਣੇ ਬੱਚਿਆਂ ਲਈ ਬਹੁਤ ਕੁਝ ਕੀਤਾ, ਮੇਰੇ ਬੱਚੇ ਸਾਰੀ ਉਮਰ ਹੱਥ ਤੇ ਹੱਥ ਧਰ ਕੇ ਰੋਟੀ ਖਾਣਗੇ, ਇੰਨਾ ਕੁਛ ਮੈਂ ਕਰ ਚੱਲਿਆ, 400 ਕਿੱਲਾ ਪੈਲੀ ਮੈਂ ਇਕੱਠੀ ਕਰ ਦਿੱਤੀ, ਇਹਨਾਂ ਨੂੰ ਸੁੱਖ ਭੋਗਣਗੇ। ਉਹ ਭਾਈ ਉਹ ਸੁੱਖ ਉਹਦੇ ਆਪਣੇ ਕਰਮਾਂ ਦੇ ਵਿੱਚ ਸੀ, 400 ਕਿੱਲੇ ਦਾ ਸੁੱਖ ਉਹਨੂੰ ਆਪਣੇ ਨੂੰ ਲਿਖਿਆ ਸੀ। ਲਓ ਜੀ ਉਹਦੀ ਮੌਤ ਹੋ ਗਈ। ਜਦੋਂ ਮੌਤ ਹੋ ਗਈ, ਉਸ ਤੋਂ ਮਗਰੋਂ ਦੋ ਬੇਟੇ ਸਨ, ਜਦੋਂ ਦੋ ਬੇਟੇ ਸਨ, ਮਹੀਨੇ 10 ਦਿਨ ਦੀ ਗੱਲ ਹੋਣੀ, ਦੋਨਾਂ ਬੇਟਿਆਂ ਨੂੰ ਨਸ਼ਾ ਲੱਗ ਗਿਆ, ਸ਼ਰਾਬ ਲੱਗ ਗਈ, ਦੋਨਾਂ ਬੱਚਿਆਂ ਨੇ 200 ਕਿੱਲਾ ਪੈਲੀ ਵੰਡ ਲਈ। ਕਹਿੰਦੇ ਭਾਈ 200 ਕਿੱਲਾ ਮੇਰੀ ਤੇ 200 ਕਿੱਲਾ ਤੇਰੀ, ਘੱਟ ਗਈ ਪੈਲੀ ਹੁਣ, ਕਿੱਥੇ 400 ਦੀ ਆਮਦਨ ਸੀ ਇਕੱਲੇ ਨੂੰ ਤੇ ਕਿੱਥੇ 200 ਦੀ ਚਲੇ ਗਈ ਇਕੱਲੇ ਇਕੱਲੇ ਨੂੰ, ਘੱਟ ਗਈ, 200 ਕਿੱਲਾ ਘੱਟ ਗਈ ਪਹਿਲਾਂ ਹੀ, ਹੁਣ ਦੋਵੇਂ ਵੰਡੀ ਗਈ। ਹੁਣ ਕੀ ਹੋਇਆ? ਉਹ ਜਦੋਂ ਵੰਡੀ, ਮਹੀਨੇ ਕੇ ਬਾਅਦ ਵੰਡ ਲਈ, ਤੇ ਅਗਲੇ ਮਹੀਨੇ ਪੈਲੀ ਵੇਚਣ ਲੱਗ ਪਏ। ਕਿਸੇ ਨੇ ਪੁੱਛਿਆ, ਤੁਹਾਡੇ ਪਿਓ ਨੇ ਬੜੀ ਮੁਸ਼ਕਲ ਨਾਲ ਇਕੱਠੀ ਕੀਤੀ ਸੀ, ਕਹਿੰਦਾ ਭੁੱਖੇ ਮਰੀਏ ਹੁਣ, ਹੈਂ ਭੁੱਖੇ ਮਰੀਏ, ਰੋਟੀ ਤੇ ਖਾਣੀ ਆ ਨਾ, ਕਹਿੰਦਾ ਤੇ ਬਚਾਈ ਕਰੋ। ਕਹਿੰਦਾ ਵੀ ਦੇਖ, ਸਾਡੇ ਪਿਓ ਨੇ ਕਿਹਾ ਸੀ ਇਹ ਵਿਹਲੇ ਬਹਿ ਕੇ ਖਾਣਗੇ, ਅਸੀਂ ਵਿਹਲਿਆਂ ਬਹਿ ਕੇ ਖਾਣੀ ਹੈ। ਪੈਲੀ ਵੇਚਣ ਲੱਗ ਪਏ, ਜਿੱਦੋ ਜਿੱਦੀ ਉਹ ਕਹਿੰਦਾ ਉਹਨੇ 4 ਕਿੱਲੇ ਵੇਚੇ, ਮੈਂ ਕੋਈ 2 ਵੇਚਾਂ, ਮੈਂ 5 ਵੇਚਣੇ। ਗੁਰੂ ਦੇ ਪਿਆਰੀ ਸਾਹਿਬ ਸਿੰਘ 2-4 ਸਾਲ ਹੀ ਗੁਜ਼ਰੇ, ਇਕੱਲਾ ਇਕੱਲਾ ਪੈਲੀ ਰਹਿ ਗਈ। ਅਤੇ ਅੱਜ ਕੀ ਕਹਿਣ ਡੇ ਆ, ਲੋਕਾਂ ਦੇ ਘਰ ਘਰ ਜਾ ਕੇ ਅਤੇ ਭੀਖ ਮੰਗ ਕੇ ਰੋਟੀ ਖਾਂਦੇ। ਕਿਸੇ ਨੇ ਪੁੱਛਿਆ, ਉਹ ਤੁਹਾਡਾ ਤੇ ਪਿਓ ਸ਼ਾਹੂਕਾਰ ਸੀ, 400 ਕਿੱਲੇ ਦਾ ਮਲਕ ਸੀ। ਇੱਕ ਬੱਚਾ ਵਿੱਚੋਂ ਕੀ ਕਹਿੰਦਾ, ਕਹਿੰਦਾ ਵੀ 400 ਕਿੱਲੇ ਦਾ ਮਾਲਕ ਸੀ ਉਹਦੇ ਭਾਗਾਂ ਦੀ, ਸਾਡੇ ਭਾਗਾਂ ਤੇ ਕਿੱਲਾ ਕਿੱਲਾ ਹੀ ਆ। ਸੱਚ ਜੇ ਕੋਈ ਕਿਸੇ ਲਈ ਨਹੀਂ ਜੋੜ ਸਕਦਾ, ਕੋਈ ਕਿਸੇ ਦੇ ਭਾਗ ਨਹੀਂ ਬਣਾ ਸਕਦਾ। ਕਰਮੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ, ਕਰਮ ਆਪੋ ਆਪਣਿਆ। ਜੇ ਭਾਗਾਂ ਸੁੱਖ ਲਿਖਿਆ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਉਹਦੀ ਜ਼ਿੰਦਗੀ ਚ ਵਿਚਾਰ ਕੇ ਦੇਖਣਾ, ਭਾਵੇਂ ਫੁੱਟਪਾਥ ਤੇ ਬਹਿ ਕੇ ਭੀਖ ਮੰਗਦਾ ਹੋਵੇ, ਕਿਹੜੇ ਵੇਲੇ ਰੱਬ ਨੇ ਕਿੱਥੇ ਬਾਦਸ਼ਾਹ ਬਣਾ ਦੇਣਾ ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣਦਾ, ਸਿਰਫ ਰੱਬ ਜਾਣਦਾ। ਸੋ ਐਸੀ ਮਨਬਿਰਤੀ ਬਣਾਓ ਕਿ ਆਪਾਂ ਜੱਗ ਲਈ ਆਪਣੇ ਪਿੱਛੇ ਜਿੰਨਾ ਰਹਿਣਾ ਉਹਨਾਂ ਲਈ ਕੁਛ ਇਕੱਠਾ ਕਰਨ ਰਹੇ ਹਾਂ। ਪਰ ਗੁਰੂ ਜੀ ਸਾਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, ਕਹਿੰਦੇ ਮਨਾ ਇਹਨਾਂ ਦਾ ਬੰਦੋਬਸਤ ਕਰੀ ਜਾਣਾ, ਵੀ ਇਹ ਮੇਰੇ ਮਗਰੋਂ ਖਾਣਗੇ। ਕਹਿੰਦੇ ਫਿਰ ਤੂੰ ਅੱਗੇ ਜਾਣਾ? ਕਹਿੰਦਾ ਜਾਣਾ। ਤੇ ਗੁਰਬਾਣੀ ਚ ਲਿਖਿਆ ਅੱਗੇ ਭੁੱਖਾ ਗਿਆ ਖਾਏ। ਕਹਿੰਦਾ ਤੂੰ ਉੱਥੇ ਭੁੱਖਾ ਰਹੇਗਾ? ਤੂੰ ਕੀ ਖਾਏਗਾ ਉੱਥੇ? ਆਪਣੇ ਲਈ ਵੀ ਕੁਛ ਨਾਲ ਲੈ ਜਾ। ਤੇ ਦਿਮਾਗ ਚ ਨਹੀਂ ਆਇਆ ਵੀ ਉੱਥੇ ਮਾਇਆ ਨਹੀਂ ਜਾਣੀ, ਉੱਥੇ ਪੈਸਾ ਨਹੀਂ ਜਾਣਾ, ਉੱਥੇ ਤੇ ਨਾਮ ਜਾਣਾ। ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ। ਕਹਿੰਦੇ ਭਾਈ ਪਰਮਾਤਮਾ ਦਾ ਨਾਮ ਸਿਮਰਨ ਕਰ, ਜਿਹੜਾ ਤੇਰਾ ਸੰਗੀ ਹੈ ਇਹ ਤੇਰੀ ਖੁਰਾਕ ਆ, ਇਹ ਤੇਰੀ ਖੁਰਾਕ ਆ ਜਿਹੜੀ ਤੂੰ ਅੱਗੇ ਜਾ ਕੇ ਖਾਣੀ ਹੈ ਉੱਥੇ। ਕਿਉਂਕਿ ਧਿਆਨ ਦੇਣਾ, ਰਸਤੇ ਚ ਧਰਮਰਾਜ ਬੈਠਾ ਹੈ, ਰਸਤੇ ਚ ਧਰਮਰਾਜ ਬੈਠਾ ਹੈ। ਵਿਚਾਰ ਕਰਨਾ, ਉਹ ਸਿਕਿਉਰਿਟੀ ਗਾਰਡ ਬਣ ਕੇ ਬੈਠਾ ਹੈ ਤੇ ਕੀ ਕਰਦਾ? ਚੈੱਕ ਕਰਦਾ। ਕਹਿੰਦਾ ਭਾਈ ਗੱਲ ਸੁਣ। ਹਾਂ ਬਈ, ਆਪਾਂ ਸਾਰੇ ਜਾ ਕੇ ਕਹਿੰਦੇ ਧਰਮਰਾਜ ਨੂੰ ਭਈ ਸੱਚਖੰਡ ਜਾਣਾ, ਅਸੀਂ ਰੱਬ ਚ ਲੀਨ ਹੋਣਾ, ਅਸੀਂ ਦਰਗਾਹ ਜਾਣਾ। ਸਾਰੇ ਕਹਿੰਦੇ, ਕੋਈ ਵੀ ਨਹੀਂ ਏਦਾਂ ਜਿਹਾ ਬੰਦਾ ਹੈਗਾ ਜਿਹੜਾ ਨਾ ਕਵੇ। ਕਿਵੇਂ? ਬਾਣੀ ਚ ਲਿਖਿਆ ਹਰ ਸਿਮਰਨ ਛਾਟ ਪਰਮਗਤ ਚਾਹੇ ਮੂਲ ਬਿਨਾ ਸਾਕਾ ਕਰ ਤਿਆ ਹੈ। ਇਹਦਾ ਮਤਲਬ ਗੁਰੂ ਜੀ ਨੂੰ ਪਤਾ ਸੀ ਨਾ ਭੇਰੇ ਦਾ ਸਿਮਰਨ ਛੱਡ ਕੇ ਲੋਕੀ ਸਾਰੇ ਮੁਕਤੀ ਮੰਗਣ ਰਹੇ ਆ। ਪਤਾ ਸੀ ਉਹਨੂੰ, ਤਾਂ ਹੀ ਲਿਖਿਆ ਉਹਨੇ ਹਰ ਸਿਮਰਨ ਛਾਟ ਪਰਮਗਤ ਚਾਹੇ। ਸਾਰੇ ਪਰਮਗਤ ਮੰਗਦੇ ਫਿਰਦੇ, ਮੁਕਤੀ ਮੰਗਦੇ ਫਿਰਦੇ। ਧਰਮਰਾਜ ਦੀ ਕਚਹਿਰੀ ਚ ਗਏ, ਧਰਮਰਾਜ ਨੂੰ ਕੀ ਕਿਹਾ? ਵੀ ਧਰਮਰਾਜ ਜੀ, ਵੀ ਬੜੀ ਮੁਸ਼ਕਿਲ ਨਾਲ ਮਨੁੱਖੀ ਜਾਮਾ ਮਿਲਿਆ ਸੀ, ਹੁੰਦਾ ਹੀ ਸੱਚਖੰਡ ਜਾਣਾ। ਤੇ ਧਰਮਰਾਜ ਕੀ ਕਹਿੰਦਾ ਆਪਣੇ ਕਰਿੰਦਿਆਂ ਨੂੰ, ਆਪਣੇ ਵਜ਼ੀਰਾਂ ਨੂੰ? ਕਹਿੰਦਾ ਦੇਖ ਜੇ ਇਹਨੂੰ ਅੱਗੇ ਭੇਜ ਦੀਏ ਤੇ ਕੋਈ ਖਾਣ ਪੀਣ ਲਈ ਉੱਥੇ ਬੰਦੋਬਸਤ ਹੈਗਾ ਕੋਈ? ਕਿਤੇ ਉੱਥੇ ਤੇ ਭੁੱਖਾ ਤਾਂ ਨਹੀਂ ਮਰੂਗਾ? ਤੇ ਜੇ ਭੁੱਖਾ ਮਰੂਗਾ ਫਿਰ ਪਿੱਛੇ ਭੇਜ। ਉਹ ਜਦੋਂ ਤੋਲਦੇ ਆ ਤੇ ਕੀ ਕਹਿੰਦੇ ਆ? ਕਹਿੰਦੇ ਧਰਮਰਾਜ ਜੀ, ਇਹਦੇ ਤੇ ਪੱਲੇ ਹੀ ਕੁਛ ਨਹੀਂ ਹੈਗਾ, ਇਹ ਤੇ ਖਾਲੀ ਆ। ਤੇ ਧਰਮਰਾਜ ਕੀ ਕਹਿੰਦਾ? ਕਹਿੰਦਾ ਭਾਈ ਗੱਲ ਸੁਣ, ਜਾ ਫਿਰ ਜਦੋਂ ਧਨ ਇਕੱਠਾ ਕਰ ਲਏਗਾ ਨਾ ਅੱਗੇ ਖਾਣ ਵਾਲਾ, ਉਦੋਂ ਲੰਘ ਜਾਈ। ਕਹਿੰਦਾ ਜੇ ਤੇਰੇ ਕੋਲ ਧਨ ਇਕੱਠਾ ਹੁੰਦਾ ਨਾ ਅੱਗੇ ਵਾਸਤੇ ਖਾਣ ਲਈ, ਕਹਿੰਦੇ ਫਿਰ ਤੈਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਸੀ, ਫਿਰ ਤੈਨੂੰ ਪਰਾਂ ਪਰਾਂ ਹੀ ਪਰਮਾਤਮਾ ਨੇ ਲੈ ਜਾਣਾ ਸੀ, ਛੱਡ ਸਿੰਘਾਸਨ ਫਰਜੀ ਹੈ, ਆਪੇ ਲੈ ਜਾਣਾ ਸੀ। ਕਿਹੜੀ ਗੱਲੋਂ? ਕਿਉਂਕਿ ਤੂੰ ਨਾਮ ਦਾ ਧਨ ਇਕੱਠਾ ਕਰ ਲਿਆ। ਗੁਰੂ ਪਿਆਰੀ ਸਾਧ ਸਿੰਘ ਜੀ ਗੱਲ ਸਿਰਫ ਵਿਚਾਰ ਹੁੰਦੀ ਹੈ। ਫਿਰ ਗੁਰੂ ਜੀ ਕਹਿਣ ਲੱਗੇ ਇਹ ਵਸਤ ਤਜੀਨਾ ਜਾਈ ਨਿਤ ਰੱਖ ਔਰ ਧਾਰੋ। ਇੱਦਾਂ ਪੜ੍ਹਨਾ ਪੜ੍ਹਨਾ ਲਹਿਜੇ ਨਾਲ ਆ, ਤੁਸੀਂ ਔਰ ਧਾਰੋ ਇਕੱਠਾ ਹੀ ਪੜ੍ਹ ਜਾਂਦੇ ਹੋ, ਇਕੱਠਾ ਨਹੀਂ ਹੈ, ਔਰ ਵੱਖਰਾ ਆ, ਧਾਰੋ ਵੱਖਰਾ ਆ, ਠੀਕ ਹੈ, ਤਾਂ ਸਮਝ ਲੱਗੂਗੀ। ਗੁਰੂ ਜੀ ਕਹਿਣ ਲੱਗੇ ਇਹ ਵਸਤ ਤਜੀਨਾ ਜਾਈ। ਹੁਣ ਦੇਖੋ ਨਾਮ ਨੂੰ ਵਸਤ ਕਹਿਤਾ, ਸ਼ਬਦ ਨੂੰ ਵਸਤ ਕਹਿਤਾ ਇੱਥੇ। ਕਿਹੜੀ ਗੱਲੋਂ? ਸਾਡੇ ਮਨ ਨੂੰ ਸਮਝਾਉਣ ਲਈ, ਕਿਉਂਕਿ ਅਸੀਂ ਵਸਤੂਆਂ ਮਗਰੀ ਭੱਜੇ ਫਿਰਦੇ ਹਾਂ। ਮਨ ਨੂੰ ਸੋਝੀ ਦੇ ਦਿੱਤੀ ਗੁਰੂ ਜੀ ਨੇ, ਕਹਿੰਦੇ ਮਨਾ ਇਹ ਵਸਤ ਤਜੀ ਨਾ ਜਾਈ। ਕਹਿੰਦੇ ਯਾਰ ਸ਼ਬਦ ਰੂਪੀ ਵਸਤੂ ਆ ਨਾ, ਤਜੀ ਛੱਡੀ, ਕਹਿੰਦੇ ਤਿਆਗਣਾ। ਕਹਿੰਦੇ ਵੀ ਹਰ ਚੀਜ਼ ਦਾ ਤਿਆਗ ਹੋ ਸਕਦਾ, ਪਰ ਸ਼ਬਦ ਦਾ ਤਿਆਗ ਨਹੀਂ ਹੋਣਾ ਚਾਹੀਦਾ, ਨਾਮ ਦਾ ਤਿਆਗ ਨਹੀਂ ਹੋਣਾ ਚਾਹੀਦਾ। ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖੋ। ਕੱਲ ਨੂੰ ਵੇੜ ਦਿੱਤੀ ਜੇ, ਆਪਾਂ ਰੋਜ਼ ਹੀ ਲੱਭਦੇ ਸਾਂ, ਠੀਕ ਹੈ ਨਹੀਂ? ਇੱਥੇ ਫਿਰ ਨਾਮ ਨਾਲ ਜੁੜਿਆ, ਕਿਹਦੇ ਨਾਲ? ਸਾਸ ਸਾਸ, ਸਿਮਰੋ ਗੋਬਿੰਦ, ਫਿਰ ਉਹਦੇ ਨਾਲ ਜੁੜਿਆ ਨਿਤ ਨਿਤ। ਨਿਤ ਨਿਤ ਨੂੰ ਕਹਿੰਦੇ ਆ ਸਵਾਸ ਸਵਾਸ, ਔਰ ਹਿਰਦੇ ਨੂੰ ਕਹਿੰਦੇ ਧਾਰੋ ਰੱਖੋ। ਕਹਿੰਦੇ ਭਾਈ ਇਹ ਵਸਤ ਛੱਡੀ ਨਹੀਂ ਜਾਂਦੀ, ਔਰ ਇਹ ਵਸਤ ਏਦਾਂ ਦੀ ਵੀ ਹਰ ਸਾਹ ਦੇ ਅੰਦਰ ਇਹਨੂੰ ਆਪਣੇ ਹਿਰਦੇ ਚ ਰੱਖਿਆ ਕਰ, ਇਹਦਾ ਮਤਲਬ ਹਰ ਸਾਹ ਦੇ ਅੰਦਰ ਸਿਮਰਨ ਕਰਿਆ ਕਰ। ਪਰ ਆਪਾਂ ਗੌਰ ਨਹੀਂ ਕੀਤੀ। ਤਮ ਸੰਸਾਰ ਚਰਨ ਲਗਤਰੀਏ ਸਭ ਨਾਨਕ ਬ੍ਰਹਮ ਉਸਾਰੋ। ਧਿਆਨ ਦਿਓ, ਤਮ ਸੰਸਾਰ, ਤਮ ਸੰਸਾਰ ਕੀ? ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿਹੜਾ ਮੋਹ ਮਾਇਆ ਸੰਸਾਰ, ਮੋਹ ਮਾਇਆ ਨੂੰ ਕਹਿੰਦੇ ਆ। ਤਮ ਦਾ ਭਾਵ ਹਨੇਰਾ, ਕੂਪ ਹਨੇਰਾ। ਕਹਿੰਦੇ ਜਿਹੜਾ ਸੰਸਾਰ ਹੈ ਨਾ ਕੁੱਪ ਹਨੇਰਾ ਹੀ ਹੈ। ਸੱਚ ਆ, ਤੁਸੀਂ ਸਾਰੀ ਉਮਰ ਸੰਸਾਰ ਚ ਫਿਰਦੇ ਰਹੋ ਤਾਂ ਰੱਬ ਦਿਖਾਈ ਨਹੀਂ ਦਊਗਾ। ਤੇ ਕੀ ਕਹਾਂਗੇ ਆਪਾਂ ਵੀ ਯਾਰ ਦੱਸ, ਮੈਨੂੰ ਕਿਸੇ ਨੇ ਕਿਹਾ ਸੀ ਸੰਸਾਰ ਚ ਰੱਬ ਰਹਿੰਦਾ, ਮੈਨੂੰ ਕਿਸੇ ਦਿਸਦਾ ਹੀ ਨਹੀਂ। ਤੇ ਸਿਆਣਾ ਕੀ ਕਹਿੰਦਾ, ਕਹਿੰਦਾ ਦਿਸੇ ਕਿੱਦਾਂ, ਚਾਰ ਚ ਫਿਰ ਤੇ ਹਨੇਰਾ ਆ। ਇਹਦਾ ਮਤਲਬ ਅਗਿਆਨਤਾ ਦਾ ਹਨੇਰਾ, ਇਹਨੂੰ ਤਮ ਸੰਸਾਰ ਕਹਿੰਦੇ ਆ। ਤਮ ਸੰਸਾਰ ਚਰਨ ਲੱਗ ਤਰੀਏ, ਕਹਿੰਦੇ ਵੀ ਗੱਲ ਸੁਣ, ਇਹ ਹਨੇਰੇ ਵਾਲਾ ਜਿਹੜਾ ਸੰਸਾਰ ਆ ਨਾ, ਜੱਗ ਜਿਹੜਾ ਹਨੇਰਾ, ਕੁੱਪ ਹਨੇਰਾ, ਇਹਦੇ ਵਿੱਚ ਕਹਿੰਦਾ ਜੇ ਪਰਮਾਤਮਾ ਚਰਨ ਭਾਵ ਨਾਮ, ਕਹਿੰਦਾ ਜੇ ਨਾਮ ਨਾਲ ਜੁੜ ਜਾਈਏ ਤੇ ਫਿਰ ਇਹਦੇ ਚ ਤਰ ਜਾਈਦਾ, ਤਰਨਾ ਭਾਵ ਪਾਰ ਲੰਘ ਜਾਈਦਾ। ਸਭ ਨਾਨਕ ਬ੍ਰਹਮ ਪਸਾਰੋ, ਧਿਆਨ ਦਿਓ। ਕਹਿੰਦੇ ਜੇ ਤੂੰ ਭਵ ਸਾਗਰ ਦੇ ਵਿੱਚੋਂ ਨਾਮ ਨਾਲ ਜੁੜ ਕੇ ਭਵ ਸਾਗਰ ਤੋਂ ਪਾਰ ਲੰਘਦਾ ਨਾ, ਤੇ ਫਿਰ ਤੇਰੇ ਅੰਦਰ ਬ੍ਰਹਮ ਕੀ ਹੈ, ਪ੍ਰਕਾਸ਼, ਤੇ ਪਸਾਰੋ ਕੀ ਹੈ? ਕਹਿੰਦੇ ਉਹ ਪਰਮਾਤਮਾ ਜਿਹਦਾ ਸਾਰੇ ਸੰਸਾਰ ਤੇ ਪਸਾਰਾ ਆ, ਪ੍ਰਕਾਸ਼ ਆ, ਕਣ ਕਣ ਵਿੱਚ ਵਸਦਾ ਆ। ਕਹਿੰਦਾ ਫਿਰ ਤੇਰੇ ਅੰਦਰ ਵੀ ਉਹੀ ਪਸਾਰਾ ਖਿਆਲਰ ਜਾਊਗਾ, ਤੇਰੇ ਅੰਦਰ ਵੀ ਉਹੀ ਬ੍ਰਹਮ ਗਿਆਨ ਹੋ ਜਾਊਗਾ ਕਿ ਤੂੰ ਇਸ ਸਰੀਰ ਵਿੱਚ ਬੈਠਾ ਪੂਰੀ ਸ੍ਰਿਸ਼ਟੀ ਨੂੰ ਵੇਖ ਸਕਦਾ ਹੈ। ਬ੍ਰਹਮ ਪਸਾਰੋ, ਪਸਾਰੋ ਦਾ ਮਤਲਬ ਕਿ ਪਸਾਰਾ ਪਸਾਰ ਦੇਣਾ, ਖਿਲਾਰ ਦੇਣਾ। ਕਹਿੰਦੇ ਫਿਰ ਤੇਰੀ ਵੀ ਅੰਦਰ ਆਤਮਿਕ ਜੋਤ ਇੰਨਾ ਖਿਲਾਰਾ ਖਿਲਾਰ ਲੂਗੀ ਕਿ ਸਰੀਰ ਵਿੱਚ ਬੈਠਿਆਂ ਹੀ ਸਾਰੀ ਸ੍ਰਿਸ਼ਟੀ ਨੂੰ ਅਨੁਭਵ ਕਰ ਸਕਦਾ ਹੈ, ਮਹਿਸੂਸ ਕਰ ਸਕਦਾ ਹੈ। ਤਿੰਨਾਂ ਭਵਨਾਂ ਦੀ ਸੋਝੀ ਆ ਜਾਏਗੀ। ਤਿੰਨ ਭਵਨ ਕਿਹੜੇ? ਤਿੰਨ ਭਵਨ ਪਾਸਟ, ਪ੍ਰੈਜੈਂਟ ਤੇ ਫਿਊਚਰ, ਬੀਤਿਆ ਕੱਲ, ਅੱਜ ਤੇ ਆਉਣ ਵਾਲਾ ਕੱਲ, ਇਹ ਤਿੰਨ ਭਵਨ ਨੇ। ਤਿੰਨ ਭਵਨ ਅੱਖਰ ਕਿਉਂ ਵਰਤਿਆ? ਤਿੰਨ ਭਵਨ ਅੱਖਰ ਤਾਂ ਵਰਤਿਆ ਸ੍ਰਿਸ਼ਟੀ ਕਰਕੇ ਕਿ ਤੈਨੂੰ ਸਾਰੀ ਸ੍ਰਿਸ਼ਟੀ ਦੀ ਸੋਝੀ ਆ ਜਾਊਗੀ। ਕਦੋਂ? ਜੇ ਤੇਰੇ ਅੰਦਰ ਇਹ ਨਾਮ ਦਾ ਸ਼ਬਦ ਦਾ ਟਿਕਾਅ ਬਣ ਜਾਂਦਾ ਹੈ ਤਾਂ ਕਰਕੇ। ਤੇ ਜੇ ਨਹੀਂ ਟਿਕਾਅ ਬਣਦਾ ਤੇ ਫਿਰ ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ, ਉਹ ਫਿਰ ਦੇਖੋ ਗੁਰੂ ਜੀ ਨੇ ਹੋਰ ਜਾ ਕੇ ਕਹਿ ਦਿੱਤਾ, ਕਹਿੰਦੇ ਰਾਮ ਨਾਮ ਉਰ ਮੈਂ ਗਇਓ, ਜਾ ਕੇ ਸਮ ਨਹੀਂ। ਦੱਸੋ ਕਿਆ ਆਨੰਦ ਵਾਲੀ ਗੱਲ ਇੱਥੇ ਕਹਿ ਦਿੱਤੀ। ਕਹਿੰਦੇ ਰਾਮ ਨਾਮ ਉਰ ਮੈਂ ਗਇਓ, ਜਾ ਕੇ ਸਮ ਨਹੀਂ ਕੋਈ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੀ ਅਸਲੀ ਗੁਰਸਿੱਖ ਦੀ ਨਿਸ਼ਾਨੀ ਆ ਜੇ ਰਾਮ ਨਾਮ ਉਰ, ਉਰ ਦਾ ਭਾਵ ਹਿਰਦੇ, ਗਇਓ ਦਾ ਭਾਵ ਫੜਿਆ ਪਕੜਿਆ। ਕਹਿੰਦਾ ਗੁਰਸਿੱਖ ਦੀ ਨਿਸ਼ਾਨੀ ਹੈ ਜਿਹਨੇ ਆਪਣੇ ਅੰਦਰ ਉਸ ਪਰਮਾਤਮਾ ਦਾ ਨਾਮ ਪੱਕਾ ਫੜ ਕੇ ਰੱਖਿਆ, ਵਸਾਇਆ ਹੋਇਆ। ਠੀਕ ਹੈ, ਜਾ ਕੇ ਸਮ ਨਹੀਂ ਕੋਏ। ਕਹਿੰਦਾ ਕਿਹੜੇ ਸ਼ਬਦ ਨੂੰ ਫੜਨਾ ਆ? ਜਿਸ ਸ਼ਬਦ ਦੇ ਬਰਾਬਰ ਕੋਈ ਹੋਰ ਸ਼ਬਦ ਨਹੀਂ ਹੈ, ਸੱਚ ਜੇ ਨਾਮ ਦੇ ਬਰਾਬਰ ਕੋਈ ਨਹੀਂ ਹੈ। ਤਾਂ ਗੁਰੂ ਜੀ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਫਿਰ ਕੀ ਕਹਿੰਦਾ? ਕਹਿੰਦੇ ਜੇ ਸਿਮਰਤ ਸੰਕਟ ਮਿਟੇ, ਦਰਸ ਤੁਹਾਰੋ ਹੋਏ। ਦੱਸੋ ਜੇ ਸਿਮਰਤ, ਗੁਰੂ ਜੀ ਕਹਿਣ ਲੱਗੇ ਸੰਕਟ ਮਿਟੇ। ਕਹਿੰਦੇ ਜਿਹਦੇ ਸਿਮਰਨ ਕਰਨ ਦੇ ਨਾਲ, ਕਹਿੰਦੇ ਉਸ ਸ਼ਬਦ ਨੂੰ ਫੜ ਅੰਦਰ ਰੱਖ, ਟਿਕਾ ਕੇ ਵਸਾ ਕੇ, ਜਿਹਦੇ ਸਿਮਰਨ ਕਰਨ ਦੇ ਨਾਲ ਤੇਰੇ ਦੁੱਖ ਕਲੇਸ਼ ਸਾਰੇ ਖਤਮ ਹੋ ਜਾਣ। ਫਿਰ ਕਿਉਂ? ਜਦੋਂ ਦੁੱਖ ਕਲੇਸ਼ ਖਤਮ ਹੋ ਗਏ, ਦਰਸ ਤੁਹਾਰੋ ਹੋਏ, ਜਦੋਂ ਆਤਮਾ ਦੁੱਖ ਕਲੇਸ਼ ਖਤਮ ਹੋ ਜਾਂਦੇ, ਮੈਲ ਲੱਥ ਜਾਂਦੀ ਹੈ, ਤੇ ਫਿਰ ਆਤਮਾ ਆਪਣੇ ਰੂਪ ਚ ਆ ਜਾਂਦੀ ਹੈ। ਇਹਦਾ ਆਪਣਾ ਰੂਪ ਕੀ ਹੈ? ਪ੍ਰਕਾਸ਼। ਸਾਨੂੰ ਆਪਣੇ ਆਪ ਦੇ ਅੰਦਰੋਂ ਹੀ ਪ੍ਰਕਾਸ਼ ਮਹਿਸੂਸ ਹੋਣ ਲੱਗ ਪੈਂਦਾ, ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ, ਕਿਉਂਕਿ ਸਾਡੀ ਆਤਮਾ ਹੀ ਰੱਬ ਦਾ ਰੂਪ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਖੁਦ ਹੀ ਪਰਮਾਤਮਾ ਦਾ ਰੂਪ ਆ, ਪਰ ਇਹ ਮਨ ਦਾ ਰੂਪ ਬਣ ਕੇ ਬੈਠੀ ਆ। ਮਨ ਮੈਲ ਨੂੰ ਕਹਿੰਦੇ ਆ ਤੇ ਆਤਮਾ ਸਾਫ ਨੂੰ ਕਹਿੰਦੇ ਆ। ਇਹ ਅਸਲ ਅਸੀਂ ਮਨ ਆ, ਕਹਿੰਦਾ ਭਾਵ ਮਲੀਨਤਾ ਹੈ, ਗੰਦਗੀ ਹੈ ਸਾਡੇ ਅੰਦਰ। ਜਦੋਂ ਉਹ ਦੁੱਖ ਦੂਰ ਹੋ ਜਾਣਗੇ, ਸਾਰਾ ਕੁਛ ਸਾਡੇ ਅੰਦਰੋਂ ਮੈਲ ਧੁੱਪ ਜਾਏਗੀ, ਸਾਡੀ ਅਗਲੀ ਅਵਸਥਾ ਜਾਗਰੂਕ ਹੋ ਜਾਏਗੀ। ਕਹਿੰਦਾ ਭਾਵ ਅਸੀਂ ਆਪਣੇ ਆਪ ਨੂੰ ਰੱਬ ਦੇ ਰੂਪ ਚ ਦੇਖ ਸਕਾਂਗੇ। ਸੁਭੜ ਭਾਗੇ ਹੋ, ਕਰਮਾਂ ਵਾਲੇ ਹੋ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਗੱਲਾਂ ਕਰੇ, ਸੌ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।